ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੱਠ ਦਸਵਾਂ ਅਧਿਆਇ ਆਰੰਭ ਦੋਹਰਾ ਕਰੁਣਾ ਕਰ ਦਸਵੇਂ ਭਨੇ ਸਾਧਾਰਨ ਉਪਦੇਸ਼ ਰੱਬ ਸਲੋਕ ਕਰ ਜਨੋ ਕੇ ਹਨੇ ਕਲੇਸ਼ ਅਸੇਸ ਕਰੁਣਾ ਕਰ ਦਸਵੇਂ ਭਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਆਪਾਂ ਅੱਜ ਦਸਵਾਂ ਅਧਿਆਏ ਆਰੰਭ ਕਰ ਰਹੇ ਹਾਂ। ਨੌ ਅਧਿਆਏ ਵੈਰਾਗ ਸ਼ਤਕ ਦੇ ਜਿਹੜੇ ਹੋ ਚੁੱਕੇ ਆ, ਕਾਫੀ ਡੇਢ ਮਹੀਨੇ ਦੇ ਕਰੀਬ ਆਪਣਾ ਸਮਾਂ ਅੱਜ ਜਾ ਚੁੱਕਾ ਹੈ। ਇਸ ਗ੍ਰੰਥ ਨੂੰ ਪੜ੍ਹਦੇ ਹਾਂ, ਹੌਲੀ ਹੌਲੀ ਪੜ੍ਹਨ ਦੇ ਕਰਕੇ ਹੀ ਇੰਨਾ ਦਿਨ ਲੱਗ ਰਹੇ ਹਾਂ, ਤਾਂ ਜੋ ਵੀ ਆਪਾਂ ਇਸ ਉੱਦਮ ਨੂੰ ਕਰ ਰਹੇ ਹਾਂ ਰਿਕਾਰਡ ਵਜੋਂ, ਕਿ ਉਹ ਜੋ ਸੁਣਿਆ ਉਹਨੂੰ ਸਮਝ ਪੈ ਸਕੇ। ਨਾ ਤਾਂ ਬਹੁਤਾ ਵਿਸਥਾਰ ਹੀ ਕਰ ਰਹੇ ਹਾਂ, ਕਿਉਂਕਿ ਅਜੇ ਵਿਸਥਾਰ ਵੀ ਕੋਈ ਏਡਾ ਨਹੀਂ ਕਰ ਰਹੇ, ਫਿਰ ਵੀ ਡੇਢ ਮਹੀਨਾ ਲੱਗ ਚੁੱਕਾ ਹੈ ਬੋਲਣ ਦੇ ਮੁਤਾਬਕ। ਅਤੇ ਜੇ ਵਿਸਥਾਰ ਦੇ ਚੱਕਰ 'ਚ ਪੈ ਜਾਈਏ, ਵਿਸਥਾਰ ਕਰੀਏ ਇਹਨਾਂ ਗੱਲਾਂ ਦਾ, ਆਪਣੇ ਵਿਚਾਰ ਵਿੱਚ ਮਿਲਾਉਣੇ ਕਰੀਏ, ਫਿਰ ਤਾਂ ਬਹੁਤ ਲੰਬਾ ਹੀ ਹੋ ਜਾਏਗਾ। ਸੋ ਅੱਜ ਦਸਵਾਂ ਅਧਿਆਏ ਆਰੰਭ ਕਰ ਰਹੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦਵੈ ਸਰੂਪ ਸਤਿਗੁਰੂ, ਸਤ ਸਰੂਪ ਗੁਰਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇੱਕ ਓਂਕਾਰ ਪਰਮੇਸ਼ਰ ਦੀ ਪ੍ਰਾਪਤੀ ਹੈ। ਅੱਠ ਹੁਣ ਦਸਵਾਂ ਅਧਿਆਇ ਆਰੰਭ ਕਰਦੇ ਹਾਂ ਦੋਹਰਾ। ਕਰੁਣਾ ਕਰ ਦਸਵੇਂ ਭਾਨੇ, ਦਸਵੇਂ ਭਾਵ ਦਸਵੇਂ ਅਧਿਆਏ। ਇਸ ਦਸਵੇਂ ਅਧਿਆਏ ਵਿੱਚ ਪੰਡਿਤ ਹਰਦਿਆਲ ਜੀ ਕਹਿੰਦੇ ਹਨ ਕਿ ਕਰੁਣਾ ਕਰ, ਕਿਰਪਾ ਕਰਕੇ ਪਰਥਰ ਮਹਾਰਾਜ ਜੀ ਵੱਲੋਂ ਸਾਧਾਰਨ ਉਪਦੇਸ਼, ਸਾਧਾਰਨ ਜਿਹੜੇ ਉਪਦੇਸ਼ ਆ ਉਹ ਭਾਨੇ ਕਹੀਏ ਕਥਨ ਕੀਤੇ ਗਏ ਆ, ਭਾਨੇ ਕਹੀਏ ਉਚਾਰਨ ਕੀਤੇ ਗਏ ਆ, ਭਾਨੇ ਕਹੀਏ ਕਹੇ ਗਏ ਹਨ। ਇਸ ਅਧਿਆਇ ਵਿੱਚ ਕਿਰਪਾ ਕਰਕੇ ਸਾਧਾਰਨ ਉਪਦੇਸ਼ ਕਥਨ ਕੀਤੇ ਆ। ਰੱਬ ਸਲੋਕ ਕਰ ਜਨੋ ਕੇ, ਰੱਬ ਨਾਮ ਹੁੰਦਾ ਬਾਰਾਂ ਦਾ, ਜਾਂ ਰਾਮ ਨਾਮ ਸੂਰਜ ਦਾ, ਤਾਂ ਸੂਰਜ ਕੀ ਹੈ ਬਾਰਾਂ, ਇਸ ਕਰਕੇ ਰੱਬ ਦਾ ਅਰਥ ਬਾਰਾਂ। ਬਾਰਾਂ ਸਲੋਕ ਕਥਨ ਕਰਕੇ, ਜਿਨ੍ਹਾਂ ਸਲੋਕਾਂ ਨੇ ਜਨੋ ਕੇ ਕਈ ਜਨਾਂ ਦੇ ਪੁਰਸ਼ਾਂ ਦੇ ਹਨੇ ਕਲੇਸ਼ ਅਸ਼ੇਸ਼ ਕਹੀਏ, ਜਿਹੜੇ ਸਾਰੇ ਕਲੇਸ਼ ਆ ਉਹ ਹਨੇ ਨਾਸ ਕਰ ਦਿੱਤੇ ਹੈ। ਇੱਕ ਵਾਰ ਫਿਰ ਇੱਦਾਂ ਸੁਣ ਲਓ ਦੋਹਰਾ, ਵੀ ਕਰੁਣਾ ਕਰ ਦਸਵੇਂ ਭਾਨੇ। ਇਸ ਜੋ ਅਸੀਂ ਦਸਵੇਂ ਅਧਿਆਇ ਨੂੰ ਆਰੰਭ ਕਰ ਰਹੇ ਹਾਂ, ਇਸ ਦਸਵੇਂ ਅਧਿਆਇ ਦੇ ਵਿੱਚ ਰਾਜਾ ਭਰਤਰੀ ਜੀ ਨੇ ਜੀਵਨ ਮਰਨ ਤੋਂ ਲੈ ਕੇ ਸੰਸਾਰ ਦੇ ਜਿਹੜੇ ਪਦਾਰਥ ਆ ਸਾਰਿਆਂ ਨੂੰ ਖਿਣ ਭੰਗਰ ਦੱਸਦੇ ਹੋਏ ਨਾ, ਅਤੇ ਜਿਹੜੇ ਵੀ ਉਹ ਸਕਾਮ ਕਰਮ ਆ, ਕਾਮਨਾ ਦੇ ਸਹਿਜ ਇੱਛਾ ਰੱਖ ਕੇ ਕੀਤੇ ਹੋਏ ਕਰਮਾਂ ਦਾ ਫਲ ਉਹ ਕੀ ਸਵਰਗ, ਉਹ ਸਵਰਗ ਦੇ ਵਿੱਚ ਦੁੱਖ ਦੀ ਪ੍ਰਾਪਤੀ। ਜਾਂ ਇੱਦਾਂ ਸਮਝ ਲਓ ਵੀ ਸਕਾਮ ਕਰਮ ਦੁੱਖ ਦਾ ਕਾਰਨ ਆ, ਕਿਉਂਕਿ ਇਹਦੇ ਕਰਕੇ ਜੀਵਨ ਮਰਨ ਮੁੱਕਦਾ ਨਹੀਂ, ਜੰਮਣ ਮਰਨ ਨਹੀਂ ਮੁੱਕਦਾ, ਅਤੇ ਪਦਾਰਥਾਂ ਦੀ ਇੱਛਾ ਬਣੀ ਰਹਿੰਦੀ ਆ। ਇਸ ਕਰਕੇ ਸਕਾਮ ਕਰਮ ਦੁੱਖਾਂ ਦਾ ਕਾਰਨ ਜਣਾਉਂਦੇ ਹੋਏ ਕੀ ਕਰਦੇ ਆ, ਸਧਾਰਨ ਉਪਦੇਸ਼, ਜਿਹੜਾ ਸਧਾਰਨ ਭਾਵ ਆਮ ਸਾਰਿਆਂ ਨੂੰ ਸਾਂਝਾ ਉਪਦੇਸ਼ ਭਾਵੇਂ ਕਹੀਏ ਕਥਨ ਕਰਦੇ ਆ, ਦਿੰਦੇ ਆ ਅਤੇ ਦੇਣਗੇ। ਰੱਬ ਸਲੋਕ ਕਰ ਜਨੋ ਕੇ, ਰੱਬ ਬਾਰਾਂ ਸਲੋਕਾਂ ਨੂੰ ਕਰਕੇ ਜਨੋ ਕੇ ਕਹੀਏ ਪੁਰਸ਼ਾਂ ਦੇ ਹਨੇ ਕਲੇਸ਼ ਅਸ਼ੇਸ਼, ਜਿਹੜੇ ਅਸ਼ੇਸ਼ ਕਹੀਏ ਸਮੂਹ ਕਲੇਸ਼ ਆਪਾਂ ਪੰਜ ਪ੍ਰਕਾਰ ਦੇ ਕਲੇਸ਼ ਮੰਨੇ ਗਏ ਨਾ, ਤਾਂ ਪੰਜ ਪ੍ਰਕਾਰ ਦੇ ਕਲੇਸ਼ਾਂ ਨੂੰ ਹਨੇ ਕਹੀਏ ਨਾਸ ਕਰਨਗੇ। ਬਾਰਾਂ ਸਲੋਕ ਕਰਕੇ ਜਨਾਂ ਦੇ ਜਿਹੜੇ ਸਮੂਹ ਕਲੇਸ਼ ਆ ਉਹਨਾਂ ਨੂੰ ਹਨੇ ਨਾਸ ਕਰਨਗੇ, ਪੰਜ ਪ੍ਰਕਾਰ ਦੇ ਕਲੇਸ਼ਾਂ ਨੂੰ ਨਾਸ ਕਰਨਗੇ। ਤੇ ਨਾਸ ਉਹਨਾਂ ਨੇ ਕਰ ਦਿੱਤੇ ਜਿਨ੍ਹਾਂ ਨੇ ਇਹਨਾਂ ਵਚਨਾਂ ਨੂੰ ਵਸਾਇਆ ਹੈ। ਅੱਗੇ ਯਥਾ ਨਰਾਜ ਛੰਦ ਵਿਚਿੱਤਰ ਚਰਿੱਤਰ ਜੋ ਭਇਓ ਭਇਓ ਤਪਨ ਲੋਕ ਮੈਂ, ਇਹ ਭਇਓ ਤਪਨ ਪਾਠ ਇਕੱਠਾ ਹੀ ਆ ਅਤੇ ਇਹਦਾ ਹੋੜੇ ਵਿੱਚੋਂ ਹਰੇਕ ਹੋੜੇ ਵਿੱਚ ਊੜਾ ਨਿਕਲਦਾ ਬਣ ਜਾਂਦਾ ਭਇਓ ਉਤਪਨ, ਉਤਪਨ ਨਾਮ ਪੈਦਾ ਦਾ ਹੁੰਦਾ, ਭਇਓ ਨਾਮ ਹੋਏ ਦਾ ਹੁੰਦਾ। ਹਾਂਜੀ, ਵਿਚਿੱਤਰ, ਵਿਚਿੱਤਰ ਮਤਲਬ ਨਾ ਨਾ ਪ੍ਰਕਾਰ ਦੇ, ਨਾ ਨਾ ਪ੍ਰਕਾਰ ਦੇ ਜਿਹੜੇ ਚਰਿੱਤਰ ਆ, ਚਰਿੱਤਰ ਭਾਵ ਤਮਾਸ਼ੇ ਆ, ਚਰਿੱਤਰ ਆ, ਕੌਤਕ ਆ, ਰੰਗ ਤਮਾਸ਼ੇ ਆ, ਤੇਰੇ ਚਰਿੱਤਰ ਦਾ ਅਸਰ ਤੁਸੀਂ ਲਾ ਲਓ ਤਮਾਸ਼ਾ, ਨਾ ਨਾ ਪ੍ਰਕਾਰ ਦੇ ਤਮਾਸ਼ਾ ਰੂਪ ਜੋ ਕਹੀਏ ਪਦਾਰਥ ਆ ਸੰਸਾਰ ਦੇ, ਲੋਕ ਮੈਂ, ਲੋਕ ਭਾਵ ਇਸ ਲੋਕ ਵਿੱਚ ਭਾਵ ਸੰਸਾਰ ਵਿੱਚ ਉਤਪਤ ਹੋ ਰਹੇ ਆ, ਭਾਵੇਂ ਉਤਪੰਨ ਭਾਵ ਉਤਪੰਨ ਭਾਵ ਪੈਦਾ ਹੋ ਰਹੇ ਆ, ਉਤਪਤ ਹੋ ਰਹੇ ਆ। ਮਨਾਕ ਮਾਤਰ ਖੇਮ ਰੂਪ ਥਾਸਨਾ ਵਿਲੋਕ ਮੈਂ, ਪ੍ਰਥਰੀ ਕਹਿੰਦੇ ਆ ਮਨਾਕ ਨਾਮ ਯਰਾ ਮਾਤਰ, ਥੋੜ੍ਹਾ ਮਾਤਰ ਵੀ ਜਿਹੜਾ ਖੇਮ, ਖੇਮ ਨਾਮ ਕਲਿਆਣ ਦਾ, ਕਲਿਆਣ ਰੂਪ ਤਾਸਨਾ ਵਿਲੋਕ ਮੈਂ, ਤਾਸਨਾ ਕਹੀਏ ਉਹਨਾਂ ਨੂੰ ਪਦਾਰਥਾਂ ਨੂੰ ਨਹੀਂ ਮੈਂ ਵੇਖਦਾ, ਵਿਲੋਕ ਨਾਮ ਵੇਖਦਾ ਜਾਂ ਵੀ ਵਿਲੋਕ ਨਾਮ ਨਜ਼ਰ ਦਾ, ਮੈਂ ਕਹੀਏ ਮੇਰੀ ਨਜ਼ਰ ਵਿੱਚ ਜਰਾ ਮਾਤਰ ਵੀ ਇਹ ਜਿਹੜੇ ਪਦਾਰਥ ਆ, ਜਿਹੜੇ ਨਾਨਾ ਪ੍ਰਕਾਰ ਦੇ ਪਦਾਰਥ ਸੰਸਾਰ ਵਿੱਚ ਪੈਦਾ ਹੋਏ ਹੋ ਰਹੇ ਆ, ਮਨਾਕ ਮਾਤਰ ਥੋੜ੍ਹਾ ਮਾਤਰ ਵੀ ਖੇਮ ਕਹੀਏ ਇਹਨਾਂ ਨੂੰ ਕਲਿਆਣ ਰੂਪ ਜਾਂ ਖੇਮ ਕਹੀਏ ਸੁੱਖ ਰੂਪ ਮੈਂ ਨਹੀਂ ਵੇਖਦਾ, ਇਹ ਮੇਰੀ ਨਜ਼ਰ ਵਿੱਚ ਸੁੱਖ ਰੂਪ ਨਹੀਂ ਹੈ। ਅਤੇ ਕਹਿੰਦੇ ਆ ਵਿਪਾਕ ਪੁੰਨ ਪੁੰਜ ਕੋ ਵਿਚਾਰ ਹੋ ਅਹੰ ਜਵੇ, ਕਹਿੰਦੇ ਜਿਹੜੇ ਆ ਮੇਰੀ ਨਜ਼ਰ ਵਿੱਚ ਥੋੜ੍ਹਾ ਵੀ ਕਲਿਆਣ ਰੂਪ ਸੁੱਖ ਰੂਪ ਨਹੀਂ ਹੈ ਇਹ ਪਦਾਰਥ, ਨਾ ਇਹ ਕਾਮ ਕਰਮ। ਹੋਰ ਦੱਸਦੇ ਆ ਵਿਪਾਕ ਪੁੰਨ ਪੁੰਜ ਕੋ ਵਿਚਾਰ ਹੋ ਅਹੰ ਜਵੇ, ਜਬੇ ਤੋਂ ਅਰਥ ਚੁਗਲਣਾ, ਆਂਦੇ ਜਦੋਂ ਅਹੰ ਦਾ ਅਰਥ ਮੈਂ, ਜਦੋਂ ਮੈਂ ਪੁੰਨ ਰੂਪ, ਪੁੰਨ ਦਾ ਅਰਥ ਪੁੰਨੀ, ਪੁੰਨ ਰੂਪ ਪੁੰਜ ਦਾ ਅਰਥ ਸਮੂਹ, ਪੁੰਨ ਰੂਪ ਸਮੂਹ ਜਿਹੜੇ ਇੱਛਾ ਦੇ ਸਹਿਤ ਕਾਮਨ ਸਹਿਤ ਕੀਤੇ ਹੋਏ ਕਰਮ ਹੈ ਨਾ, ਉਹਨਾਂ ਕਰਮਾਂ ਦਾ ਜਿਹੜਾ ਵਿਪਾਕ ਕਹੀਏ ਫਲ, ਉਸ ਫਲ ਨੂੰ ਵਿਚਾਰ ਵਿਚਾਰਦਾ ਹਾਂ ਮਨ ਦੇ ਵਿੱਚ, ਤਾਂ ਕਹਿੰਦੇ ਆ ਵਹੀ ਅਨੰਤ ਭੀਤ ਕੁਝ ਅਨੰਤ ਹੈ ਸਹੀ ਤਵੇ, ਤੇ ਕਹਿੰਦੇ ਵਹੀ ਦਾ ਅਰਥ ਸੋਈ, ਉਹੀ ਉਹੀ ਕਰਮ ਅਨੰਤ ਪ੍ਰਕਾਰ ਦੇ, ਅਨੰਤ ਪ੍ਰਕਾਰ ਦੇ ਬੇਅੰਤ ਪ੍ਰਕਾਰ ਦੇ ਭੀਤ ਕੋ ਕਹੀਏ ਭੈ ਨੂੰ, ਜਨੰਤ ਹੈ ਕਹੀਏ ਉਤਪਤ ਕਰਦੇ ਆ, ਸਹੀ ਕਹੀਏ ਨਿਸ਼ਚੇ ਕਰਕੇ ਵਿਚਾਰ ਨਾਲ, ਵਿਚਾਰ ਸਮੇਂ ਵਿੱਚ ਅਤੇ ਆਪਣਾ ਫਲ ਦੇਣ ਵਿੱਚ ਬੜੇ ਡਰਾਉਂਦੇ ਆ, ਬੜਾ ਡਰ ਦਿੰਦੇ ਆ। ਜਿੱਦਾਂ ਕਵੀ ਸਕਾਮ ਕਰਮ ਨਰਕ ਸਵਰ ਦੀ ਸਰਗ ਦੀ ਪ੍ਰਾਪਤੀ ਕਰਾਉਂਦੇ ਆ, ਜਿਹੜੇ ਚੰਗੇ ਕਰਮ ਕਰੀਏ ਸਕਾਮਨਾ ਦੇ ਸਹਿਤ ਸਵਰਗ ਦੀ ਪ੍ਰਾਪਤੀ ਹੈ, ਸਵਰਗ ਦੇ ਸਦਾ ਸਥਿਤ ਰਹਿਣਾ ਨਹੀਂ, ਫਿਰ ਉਹ ਜਨਮ ਹੀ ਦਿੰਦਾ, ਇਸ ਕਰਕੇ ਦੁੱਖ ਰੂਪ ਹੀ ਆ ਸਵਰਗ ਵੀ, ਦੁੱਖ ਰੂਪ ਹੀ ਹੋ ਜਾਂਦਾ, ਦੁੱਖ ਦਾ ਕਾਰਨ ਹੀ ਕਰਮ ਹੋ ਜਾਂਦੇ। ਤਾਂ ਇੱਥੇ ਆਪਣੀ ਜਿਹੜੀ ਗੱਲ ਰੱਖ ਰਹੇ ਆ ਕਿ ਵਿਚਿੱਤਰੇ ਚਰਿੱਤਰ ਜੋ ਭਾਇਓ ਤਪਨ ਲੋਕ ਮੈਂ, ਇਹ ਜਿਹੜੇ ਨਾਨਾ ਪ੍ਰਕਾਰ ਦੇ ਤਮਾਸ਼ਾ ਰੂਪ ਪਦਾਰਥ ਸੰਸਾਰ ਵਿੱਚ ਭਾਇਓ ਉਤਪੰਨ ਉਤਪੰਨ ਹੋ ਰਹੇ, ਪੈਦਾ ਹੋ ਰਹੇ ਆ, ਉਹਨਾਂ ਨੂੰ ਕਹਿੰਦੇ ਮੈਂ ਮਨਾਕ ਮਥੋੜਾ ਮਾਤਰ ਜਾਂ ਰਤੀ ਮਾਤਰ ਵੀ ਖੇਮ ਰੂਪ ਸੁੱਖ ਰੂਪ ਕਲਿਆਣ ਰੂਪ ਨਹੀਂ ਵੇਖਦਾ, ਵਿਲੋਕ ਮੈਂ ਨਹੀਂ ਵੇਖਦਾ ਜਾਂ ਮੈਨੂੰ ਨਜ਼ਰ ਨਹੀਂ ਆਉਂਦੇ, ਮੇਰੀ ਨਜ਼ਰ ਵਿੱਚ ਉਹ ਚੰਗੇ ਸੁੱਖ ਰੂਪ ਨਹੀਂ ਹੈ। ਵਿਪਾਗ ਪੁੰਨ ਪੁੰਜ ਕੋ ਵਿਚਾਰ ਹੋ ਅਹੰ ਜਵੇ, ਜਵੇ ਦਾ ਅਰਥ ਜਦੋਂ, ਅਹੰ ਦਾ ਅਰਥ ਮੈਂ, ਜਦੋਂ ਮੈਂ ਆਪਣੇ ਮਨ ਵਿੱਚ ਸਮੂਹ ਪੁੰਜ ਦਾ ਅਰਥ ਹੁੰਦਾ ਸਮੂਹ ਬੜੇ ਪੁੰਨ ਆ ਜਾਂ ਪੁੰਨ ਰੂਪ ਸਕਾਮ ਕਰਮ ਆ ਚੰਗੇ ਕਰਮ ਆ, ਉਹਨਾਂ ਦਾ ਵਿਪਾਗ ਫਲ ਦੀ ਵਿਚਾਰ ਕਰਦਾ, ਵਹੀ ਅਨੰਤ ਭੀਤ ਕੋ ਜਨੰਤ ਹੈ ਸਹੀ ਤਵੇ, ਤਵੇ ਕੋਈ ਤਦੋਂ ਹੀ ਉਹੀ ਜਿਹੜੇ ਜਿਹੜੇ ਸਕਾਮ ਕਰਮ ਆ ਅਬਿਅੰਤ ਅਨੰਤ ਕਹੀਏ ਬੇਅੰਤ ਭੀਤ ਕੋ ਕਹੀਏ ਡਰ ਨੂੰ ਜਨੰਤ ਹੈ ਪੈਦਾ ਕਰਨ ਵਾਲੇ ਆ ਇਸ ਤਰ੍ਹਾਂ ਸਹੀ ਨਿਸ਼ਚੇ ਹੁੰਦਾ ਪਤਾ ਲੱਗਦਾ ਹੈ। ਮਹਾਨ ਪੁੰਨ ਬਿਰਧ ਕੋ ਕਲੇਸ਼ ਧਾਰ ਜੋ ਕਰੇ ਜੇ ਕੋਈ ਕਹਿੰਦੇ ਅਨੇਕਾਂ ਕਲੇਸ਼ਾਂ ਨੂੰ ਧਾਰਨ ਕਰਕੇ ਅਤੇ ਬਹੁਤ ਹੀ ਪੁੰਨਾਂ ਦੀ ਕਰਮਾਂ ਦੀ ਜਿਹੜੀ ਵਿਰਧੀ ਕਰਦਾ ਵਧਾਉਂਦਾ ਆ ਮਹਾਨ ਪੁੰਨ ਬਿਰਧ ਭਾਵ ਬਹੁਤੇ ਪੁੰਨਾਂ ਨੂੰ ਦੀ ਬਿਰਧੀ ਕਰਦਾ ਵਧੀਕੀ ਕਰਦਾ ਵਧਾਉਂਦਾ ਵੀ ਬਹੁਤੇ ਕਰਦਾ ਕਲੇਸ਼ ਧਾਰ ਜੋ ਕਰੇ ਜੇ ਕੋਈ ਵੀ ਬਹੁਤੇ ਕਲੇਸ਼ਾਂ ਨੂੰ ਧਾਰ ਕੇ ਦੁੱਖ ਧਾਰ ਕੇ ਕਰਦਾ ਹੀ ਆ ਵੀ ਬੜਾ ਤੰਗ ਹੋ ਕੇ ਕਰਦਾ ਚੰਗੇ ਕਰਮਾਂ ਨੂੰ ਅਤੇ ਬਹੁਤੇ ਪੁੰਨਾਂ ਨੂੰ ਮਹਾਨ ਭੋਗ ਨਾਰ ਲਓ ਬਸੇ ਤਬੇ ਚਰਨ ਕਰੇ ਅਤੇ ਉਹਦਾ ਫਲ ਕੀ ਹੁੰਦਾ ਕਹਿੰਦੇ ਤਦ ਜਿਹੜੀ ਇਸਤਰੀ ਆ ਨਾਰ ਲਓ ਭਾਵੇਂ ਇਸਤਰੀ ਤੱਕ ਮਹਾਨ ਬਹੁਤ ਜਿਹੜੇ ਭੋਗ ਆ ਪਦਾਰਥ ਆ ਤਵੇ ਦੇ ਤਦੋਂ ਉਸ ਜੀਵ ਦੇ ਕਰਮਾਂ ਕਰਨ ਵਾਲੇ ਦੇ ਜੀਵ ਦੇ ਚਿਰੰ ਕਈ ਬਹੁਤਾ ਚਿਰ ਘਰੇ ਵੱਸਦੇ ਹੈ ਉਸਦੇ ਘਰ ਵਿੱਚ ਚਿਰੰਕਾਲ ਤੱਕ ਵੱਸਦੇ ਜਨਾਨੀ ਚੰਗੀ ਮਿਲ ਜਾਂਦੀ ਹੈ ਭਾਵੇਂ ਇਸਤਰੀ ਨਾਲ ਦਾ ਸੁੰਦਰ ਇਸਤਰੀ ਨਾਲ ਦਾ ਸੰਬੰਧ ਹੋ ਜਾਂਦਾ ਹੈ ਅਤੇ ਇਸੇ ਤਰ੍ਹਾਂ ਹੀ ਭੋਗ ਪਦਾਰਥ ਉਹਨੂੰ ਬਹੁਤੇ ਮਿਲਦੇ ਆ ਕੋਈ ਕਮੀ ਨਹੀਂ ਦਿੰਦੀ ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਘਰਾਂ 'ਚ ਲੋਕਾਂ ਦੇ ਆਪਾਂ ਕਹਿੰਦੇ ਵੀ ਉਹਦੀ ਇਸੇ ਗੱਲੋਂ ਹੀ ਚੜ੍ਹਦੀ ਕਲਾ ਇਸੇ ਗੱਲੋਂ ਚੜ੍ਹਦੀ ਕਲਾ ਦੇ ਪੁੰਨਾਂ ਦਾ ਫਲ ਆ ਪੁੰਨ ਕਰਮਾਂ ਦਾ ਫਲ ਆ ਉਹਦਾ ਉਸਨੂੰ ਜਿਹੜੀ ਇਸਤਰੀ ਸੁੰਦਰ ਮਿਲਣੀ ਇਹ ਵੀ ਤਾਂ ਪੁੰਨ ਦਾ ਫਲ ਆ ਠੀਕ ਹੈ ਨਾ ਜਿਹੜੇ ਚੰਗੇ ਘਰ ਵਿੱਚ ਹਰੇਕ ਪਦਾਰਥ ਹੋਣਾ ਵੀ ਉਹਦੇ ਪੁੰਨ ਦਾ ਫਲ ਆ ਅਤੇ ਇਹ ਮੰਨ ਲਓ ਕਹਿੰਦੇ ਵੀ ਜੇ ਕੋਈ ਅਨੇਕਾਂ ਕਲੇਸ਼ਾਂ ਨੂੰ ਧਾਰਨ ਕਰਕੇ ਮਾਣ ਪੁੰਨ ਕਰਮਾਂ ਦੀ ਵਿਰਧੀ ਕਰਦਾ ਅਤੇ ਤਦ ਇਸਤਰੀ ਤੱਕ ਜਿਹੜੇ ਮਹਾਨ ਭੋਗ ਦੇ ਪਦਾਰਥ ਹੈ ਉਹਦੇ ਘਰ ਵਿੱਚ ਚਿਰੰ ਘਰੇ ਭਾਵ ਚਿਰ ਕਾਲ ਚਿਰ ਸਮੇਂ ਤੱਕ ਉਹਦੇ ਘਰ ਵਿੱਚ ਵਸੇ ਗਏ ਵੱਸਦੇ ਰਹਿੰਦੇ ਆ ਪਏ ਰਹਿੰਦੇ ਆ ਉਹਨੂੰ ਮਿਲਦੇ ਰਹਿੰਦੇ ਵਰਿਸ਼ਟ ਮਾਨ ਭੋਗ ਜੇ ਸਰਾਗ ਸੋ ਭੁਗੰਤ ਹੈ ਵਰਿਸ਼ਟ ਮਾਨ ਦਾ ਅਰਥ ਹੈ ਦ੍ਰਿਸ਼ਟ ਮਾਨ ਜੇ ਦਾ ਅਰਥ ਜਿਹੜਾ ਕੋਈ ਉਹਨਾਂ ਜਿਹੜੇ ਦ੍ਰਿਸ਼ਟ ਮਾਂ ਸ੍ਰੇਸ਼ਟ ਭੋਗਾਂ ਨੂੰ ਵਰਿਸ਼ਟ ਨਾਮ ਸ੍ਰੇਸ਼ਟ ਦ੍ਰਿਸ਼ਟ ਮਾਂ ਭੋਗਾਂ ਨੂੰ ਸ੍ਰੇਸ਼ਟ ਭੋਗਾਂ ਨੂੰ ਜਿਹੜਾ ਸਾਰਾ ਸਰਾਗ ਭਾਵ ਬੜੇ ਰਾਗ ਦੇ ਸਹਿਤ ਭੁਗੰਤ ਹੈ ਭੋਗਦਾ ਰਹਿੰਦਾ ਹੈ ਜਿਹੜੇ ਭੋਗ ਪਦਾਰਥ ਆ ਇਸਤਰੀ ਤੋਂ ਲੈ ਕੇ ਘਰ ਵਿੱਚ ਜਿੰਨੇ ਭੋਗ ਪਦਾਰਥ ਵਰਤਣ ਵਾਲੀਆਂ ਚੀਜ਼ਾਂ ਵਸਤੂਆਂ ਜਿਹੜਾ ਕੋਈ ਇਹਨਾਂ ਨੂੰ ਸ੍ਰੇਸ਼ਟ ਭੋਗਾਂ ਨੂੰ ਪ੍ਰੇਮ ਸਹਿਤ ਭੋਗਦਾ ਰਹਿੰਦਾ ਅਤੇ ਲਖੇ ਨਾ ਜੰਤ ਕਾਲ ਕੋ ਕਹਿੰਦੇ ਉਹ ਜਿਹੜਾ ਜੀਵ ਆ ਜੰਤ ਕੀ ਜੀਵ ਕਾਲ ਨੂੰ ਲਖੇ ਜਾਣਦਾ ਨਹੀਂ ਹੈ ਜੋ ਕੌਣ ਕਾਲ ਹੰਤ ਹੈ ਵੀ ਜੋ ਕਾਲ ਆ ਉਹਨੇ ਕੌਣ ਕਹੀਏ ਕਿਸ ਵੇਲੇ ਆ ਕੇ ਹੰਤ ਕਹੀ ਨਾਸ਼ ਕਰ ਦੇਣਾ ਕਿਸ ਵੇਲੇ ਆ ਕੇ ਨਾਸ਼ ਕਰ ਲੈਂਦਾ ਉਹ ਮਨੁੱਖ ਜੀਵ ਜਾਣਦਾ ਹੀ ਨਹੀਂ ਕਿਉਂਕਿ ਜਿਹਨੂੰ ਭੋਗ ਪਦਾਰਥ ਚੰਗੇ ਮਿਲਦੇ ਆ ਉਹ ਕਦੇ ਮਰਨਾ ਭੁੱਲ ਜਾਂਦਾ ਆਪਣਾ ਉਹ ਤਾਂ ਯਾਦ ਹੀ ਨਹੀਂ ਕਰਦਾ ਜਦੋਂ ਆਪਾਂ ਦੇਸ਼ਾਂ ਵਿਦੇਸ਼ਾਂ ਜਿਹੜੇ ਲੋਕ ਰਹਿੰਦੇ ਆ ਚੰਗਾ ਖਾਂਦੇ ਪੀਂਦੇ ਹੰਡਾਉਂਦੇ ਉਹਨਾਂ ਨੂੰ ਪੁੱਛੋ ਕੋਈ ਮੌਤ ਚੀਜ਼ ਹੈ ਉਹਨਾਂ ਵਾਸਤੇ ਕੋਈ ਮੌਤ ਨਹੀਂ ਹੈ ਨਾ ਉਹ ਮੌਤ ਨੂੰ ਮੰਨਦੇ ਹੀ ਮਤਲਬ ਉਹਨਾਂ ਦਾ ਖਾਣਾ ਪੀਣਾ ਹੰਡਾਉਣਾ ਸਰੀਰਕ ਭੋਗਾਂ ਦੇ ਰਸ ਲੱਗੇ ਹੋਏ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਇੱਥੇ ਭਰਤਰੀ ਜੀ ਵੀ ਇਹ ਹੀ ਕਹਿ ਰਹੇ ਆ ਕਿ ਵਰਿਸ਼ਟ ਮਾਨ ਭੋਗ ਜੇ ਵਰਿਸ਼ਟ ਮਾਨ ਭਾਵ ਸ੍ਰੇਸ਼ਟ ਭੋਗਾਂ ਨੂੰ ਦ੍ਰਿਸ਼ਟ ਮਾਨ ਜੋ ਭੋਗ ਆ ਵਰਿਸ਼ਟ ਮਾਨ ਭਾਵ ਜਿਹੜੇ ਸ੍ਰੇਸ਼ਟ ਭੋਗ ਆ ਜਾਂ ਦ੍ਰਿਸ਼ਟ ਮਾਨ ਭੋਗ ਆ ਜੋ ਦਿਖ ਰਹੇ ਸੰਸਾਰ ਵਿੱਚ ਜਿਹੜਾ ਵੀ ਇਸ ਬੜੇ ਰਾਗ ਦੇ ਸੈਦ ਭੋਗਦਾ ਲਖੇ ਨਾ ਜੰਤ ਕਾਲ ਕੋ ਉਹ ਕਹਿੰਦੇ ਜਾਣਦਾ ਹੀ ਨਹੀਂ ਕਾਲ ਨੂੰ ਮੌਤ ਨੂੰ ਜਾਣਦਾ ਨਹੀਂ ਹੈ ਕਿ ਜੋ ਕੌਣ ਕਾਲ ਹੈ ਅੰਤ ਵੀ ਜੋ ਕੌਣ ਕਾਲ ਭਾਵ ਕਿਸ ਵੇਲੇ ਕਿਸ ਸਮੇਂ ਆ ਕੇ ਅੰਤ ਨਾਸ਼ ਕਰ ਲੈਂਦਾ ਹੈ ਕਿਸ ਵੇਲੇ ਆ ਕੇ ਮਾਰ ਦਿੰਦਾ ਹੈ ਜੀਵ ਨੂੰ ਇਹ ਜੀਵ ਜਾਣਦਾ ਹੀ ਨਹੀਂ ਹੈ ਉਹਨਾਂ ਵੀ ਦੇ ਵਿੱਚ ਫਸਿਆ ਰਹਿੰਦਾ ਹੈ ਅੱਗੇ ਚਾਰਦੇ ਆ ਵੇਖੇ ਅਪਮਾਨ ਦੋ ਵੇਖੇ ਅਵਸ਼ ਇਹ ਕਦੋ ਟਰੈ
ਅੱਗੇ ਕਹਿੰਦੇ ਆ ਵੀ ਵੇਖੋ ਜਿਹੜੀ ਇਸਤਰੀ ਆ, ਧਨ ਆਦਿਕ ਆ, ਇਹ ਵਿਸ਼ੇ ਆ। ਵਿਸ਼ੇ ਅਤੇ ਪਮਾਣ ਭਾਵ ਪੁਰਸ਼ ਦੋ ਵੇਖੇ, ਬਸ ਵਿਸ਼ੇ ਅਤੇ ਪਮਾਣ ਭਾਵ ਪੁਰਸ਼ ਜਾਂ ਇਸਤਰੀ ਸਮਝ ਦਿਓ, ਅਤੇ ਦੋ ਕਿ ਦੋਨਾਂ ਦੇ ਵਿਖੇ ਕਈ ਵਿੱਚੋਂ ਅਵਸ਼ ਏਕ ਤੋਂ ਟਰੇ, ਅਵਸ਼ ਜ਼ਰੂਰ ਬਾਰ ਜ਼ਰੂਰ ਏਕ ਤੋਂ ਆ ਟਲੇ ਕਹੀਏ ਟਲੀ ਜਾਂਦਾ। ਠੀਕ ਹੈ ਜੀ, ਭਾਵ ਇਹ ਤਾਂ ਟਾਲੀ ਜਾਂਦਾ ਹੈ। ਕਿੱਦਾਂ ਵੀ ਇਹ ਨਾਸ ਹੋ ਜਾਂਦੇ ਰਹਿੰਦੇ ਤਾਂ ਹੈ ਨਹੀਂ, ਇੱਕ ਚੀਜ਼ ਤਾਂ ਨਾਸ ਹੋਣੀ ਹੋਣੀ ਹੈ। ਜੇਕਰ ਵੇਖੋ ਪਦਾਰਥ ਨਾਸ ਹੋ ਜਾਵੇ ਜ਼ਿੰਦਗੀ, ਜਿਹੜੇ ਆਪਾਂ ਵਰਤਦੇ ਹਾਂ ਚੀਜ਼ਾਂ ਵਸਤੂਆਂ, ਜਾਂ ਉਹ ਸਾਡੇ ਹੱਥੋਂ ਖੁੱਸ ਜਾਣ, ਸਾਡੇ ਕਰਮਾਂ ਦਾ ਸਦਕਾ ਦੂਸਰੇ ਪਾ ਚਲੇ ਜਾਣ, ਤਾਂ ਜਿਹੜਾ ਅਨੇਕਾਂ ਪ੍ਰਕਾਰ ਦੇ ਦੁੱਖਾਂ ਨੂੰ ਪੁਰਸ਼ ਧਾਰਨ ਕਰਦਾ। ਅਤੇ ਜੋ ਪਦਾਰਥ ਬਣੇ ਰਹਿੰਦੇ ਆ, ਜੇ ਮਨ ਪਦਾਰਥ ਬਣੇ ਰਹਿਣ ਤਾਂ ਹੁਣ ਬੰਦਾ ਦੇ ਨਾਸ ਹੋਊਗਾ ਹੋਊਗਾ, ਅਤੇ ਬੰਦਾ ਨਾਸ ਹੋ ਗਿਆ ਅਤੇ ਉਹ ਨਰਕ ਦੀ ਦੁੱਖ ਦੇ ਪ੍ਰਾਪਤ ਕਾਰਨ ਜਿਹੜਾ ਪ੍ਰਾਪਤ ਹੁੰਦਾ, ਕਿਉਂਕਿ ਪਦਾਰਥਾਂ ਦੀ ਜਿਹੜੀ ਭੁੱਖ ਆ ਇਹ ਨਰਕ 'ਚ ਪਾਉਂਦੀ ਪਾਉਂਦੀ ਕਾਮਨਾ ਸਹਿਤ ਕੀਤੇ ਹੋਏ ਕਰਮ ਜਿਹੜੇ ਆ ਉਹਦਾ ਜਿਹੜਾ ਰਸ ਮਿਲਦਾ, ਫਿਰ ਬੰਦਾ ਭੋਗਾਂ ਨੂੰ ਭੋਗਦਾ, ਫਿਰ ਭੋਗ ਭੋਗ ਕੇ ਤਾਂ ਤਪੱਸਿਆ ਦੀ ਕੋਈ ਹੁੰਦੀ ਨਹੀਂ, ਫਿਰ ਨਰਕ ਦਾ ਦੁੱਖ ਤਾਂ ਪ੍ਰਾਪਤ ਹੋਣਾ ਹੀ ਹੋਣਾ ਹੈ। ਤਾਂ ਕਰਕੇ ਇੱਥੇ ਜਿਹੜੀ ਉਹ ਗੱਲ ਆਪਣੀ ਰੱਖ ਰਹੇ ਆ ਕਿ ਵਿਖੇ ਅਪਮਾਨ ਦੋ ਵਿਖੇ ਅਵਸ ਏਕ ਤੋਂ ਡਰ ਹੈ। ਇਸਤਰੀ ਤਾਨ ਪਦਾਰਥ ਆਦਿਕ ਜਿਹੜੇ ਵਿਸ਼ੇ ਆ ਅਤੇ ਪੁਰਖ, ਇਹਨਾਂ ਦੋਹਾਂ ਵਿੱਚ ਵਿਖੇ ਦਾ ਅਰਥ ਪਹਿਲਾਂ ਵਿਸ਼ੇ, ਦੂਜੇ ਦਾ ਅਰਥ ਲਾਉਣਾ ਵਿਖੇ ਦਾ ਵਿੱਚ, ਇਹਨਾਂ ਦੋਨਾਂ ਵਿੱਚੋਂ ਹੀ ਅਵਸ਼ ਏਕ ਟਰੇ, ਇੱਕ ਤਾਂ ਜ਼ਰੂਰ ਬਰ ਜ਼ਰੂਰ ਜਿਹੜਾ ਟਾਰੀ ਟਰੇਗੀ ਟਾਰੀ ਜਾਂ ਜਾਵੇਗਾ, ਨਾਸ ਹੋ ਹੀ ਜਾਵੇਗਾ। ਚੱਲੇ ਪਤੰਤਰ ਭੋਗ ਜੇ, ਜਿਹੜੇ ਭੋਗ ਆ ਅਤੇ ਇਹਨਾਂ ਭੋਗਾਂ ਦੇ ਮਗਰ ਲੱਗ ਕੇ ਜਿਹੜਾ ਪੁਰਸ਼ ਪਤੰਤਰ ਕਈ ਅਧੀਨ ਹੋ ਕੇ ਚੱਲੇ ਚੱਲਦਾ ਰਿਹਾ ਚੱਲ ਰਿਹਾ ਅਧੀਨ ਹੋ ਰਿਹਾ, ਅਤੇ ਜੇ ਉਹ ਭੋਗ ਜਿਹੜੇ ਪਤੰਤਰ ਕਈ ਬੰਦੇ ਨੂੰ ਅਧੀਨ ਕੀਤਾ, ਜੇ ਚਲੇ ਕਈ ਚਲੇ ਜਾਣ, ਭਾਵ ਜੇ ਇਸਤਰੀ ਮਰ ਜਾਵੇ, ਪਦਾਰਥ ਨਸ਼ਟ ਹੋ ਜਾਣ, ਅਤੇ ਬੰਦੇ ਦੀ ਹਾਲਤ ਕੀ ਹੁੰਦੀ, ਅਨੰਤ ਰੋਗ ਕੋ ਧਰੇ, ਅਨੰਤ ਰੋਗਾਂ ਨੂੰ ਦੁੱਖਾਂ ਨੂੰ ਧਰੇ ਕਈ ਧਾਰਨ ਕਰਦਾ, ਬੜਾ ਪਰੇਸ਼ਾਨ ਹੁੰਦਾ, ਮੇਰੀ ਇਸਤਰੀ ਚਲੇ ਗਈ, ਮੇਰੇ ਕੋਲ ਰਿਹਾ ਕੱਖ ਨਾ, ਪਦਾਰਥ ਮੇਰੇ ਖਤਮ ਹੋ ਗਏ, ਇਸ ਤਰ੍ਹਾਂ ਦੀ ਜਿਹੜੀ ਹਾਲਤ ਹੁੰਦੀ। ਜਾਂ ਨਾ ਭਜੋ ਤਾਂ ਜੇ ਇਹਨੇ ਭਜੇ ਨਿੱਜ ਆਪ ਕੋ, ਨਿੱਜ ਆਪ ਕੋ ਤਵੇ, ਜਨ ਆਪ ਜੋ ਤਾਂ ਜੇ ਨਾਲ ਕਹਿ ਰਹੇ ਹਾਂ ਕਿ ਜੋ ਪੁਰਸ਼ ਜਨ ਆਪ, ਜੋ ਜਨ ਇਹਦਾ ਅਰਥ ਸੰਧੀ ਕਰਨ ਕਰਨਾ ਜਨ ਆਪ, ਭਾਵ ਪੁਰਸ਼, ਜੋ ਪੁਰਸ਼ ਆਪ ਤਜੇ ਇਹਨੇ ਕਹੀ ਇਹਨਾਂ ਨੂੰ, ਜੋ ਇਹਨਾਂ ਭੋਗਾਂ ਪਦਾਰਥਾਂ ਨੂੰ ਇਹਨਾਂ ਵਿਸ਼ਿਆਂ ਨੂੰ ਆਪ ਤਿਆਗ ਦਿੰਦਾ ਹੈ, ਅਤੇ ਭਜੇ ਨਿੱਜ ਆਪ ਕੋ ਦਵੇ, ਅਤੇ ਆਪਣੇ ਸਰੂਪ ਨੂੰ ਆਪਣੇ ਨਿੱਜ ਆਪਣੇ ਆਪ ਨੂੰ ਤਦੋਂ ਹੀ ਕਹਿੰਦੇ ਭਜੇ ਭਜਦਾ ਸਰੂਪ ਦਾ ਚਿੰਤਨ ਕਰਦਾ। ਸਮਝ ਆਈ ਕਿ ਨਹੀਂ? ਜਾਂ ਨਾ ਭਜੋ ਤਜੇ ਇਹਨੇ ਭਜੇ ਨਿੱਜ ਆਪ ਕੋ ਦਵੇ, ਜੋ ਪੁਰਸ਼ ਆਪ ਹੀ ਇਹਨਾਂ ਵਿਸ਼ਿਆਂ ਨੂੰ ਇਹਨਾਂ ਪਦਾਰਥਾਂ ਨੂੰ ਤਿਆਗ ਕਰਕੇ ਨਾ, ਤਜੇ ਵੀ ਤਿਆਗ ਕਰਕੇ ਆਪਣੇ ਆਪ ਦਾ ਇਹਨਾਂ ਵੱਲ ਮੂੰਹ ਮੋੜ ਕੇ ਅਤੇ ਭਜੇ ਕੇ ਸਿਮਰਨ ਕਰਦਾ ਜਦੋਂ, ਤਦ ਕਹਿੰਦੇ ਇਸ ਨੂੰ ਸੁੱਖ ਹੁੰਦਾ। ਠੀਕ ਹੈ ਜੀ, ਭਜੇ ਨਹੀਂ ਜਾਪ ਕੋ ਤਵੇ, ਤਦੋਂ ਆਪਣੇ ਆਪ ਨੂੰ ਇਹ ਭਜਣ ਕਰਦਾ, ਜਦੋਂ ਆਪਣੇ ਆਪ ਦਾ ਇੱਧਰ ਪਦਾਰਥ ਨੂੰ ਤਿਆਗ ਕਰਦਾ ਤਦੋਂ ਇਹਨੂੰ ਸੁੱਖ ਹੁੰਦਾ ਪ੍ਰਾਪਤ, ਜਿਹੜਾ ਆਪਣੇ ਸਰੂਪ ਦਾ ਚਿੰਤਨ ਕਰਦਾ ਜਾਂ ਪਰਮੇਸ਼ਰ ਦਾ ਚਿੰਤਨ ਕਰਦਾ ਸਿਮਰਨ ਕਰਦਾ। ਮਤੋ ਸਮਸ਼ਟ ਕੋ ਅਮੂ ਨਾ ਹੋਤ ਅੰਨ ਥਾ ਕਵੇ, ਮਤੋ ਸਮਸ਼ਟ ਕੋ, ਇਹ ਜਿਹੜਾ ਮਤ ਆ ਸਿਧਾਂਤ ਆ
ਇਹ ਸਾਰੇ ਵੇਦਾਂ ਦਾ, ਗ੍ਰੰਥਾਂ ਦਾ, ਸੰਤਾਂ ਦਾ ਮਾਤਿਆਂ ਦਾ, ਇਹ ਸਾਰਿਆਂ ਸੰਤਾਂ ਮੰਤਾਂ ਦਾ ਇਹੀ ਮਾਤਿਆ ਕਿਹਾ ਹੋਇਆ, ਸਾਰਿਆਂ ਦੀ ਇਹੀ ਸਿੱਖਿਆ ਵੀ ਇਸ ਆਤਮ ਵਿਚਾਰ ਦੀ ਸਿੱਖਿਆ ਸੇ ਸਿੱਖਿਆ ਤੋਂ ਰਹਿਤ ਹੋ ਕੇ ਹੋਰ ਥਾਂ ਵਿੱਚ ਕੋਈ ਸੁੱਖ ਨਹੀਂ ਹੈ। ਇਸ ਤਰ੍ਹਾਂ ਤੁਸੀਂ ਸਮਝ ਲਓ। ਮਤੋ ਸਮਸ਼ਟ ਕੋ ਅਮੂ ਨਾ ਹੋਤ ਅਨਥਾ ਕਵੇ। ਸਾਰੇ ਸੰਤਾਂ ਮਹਾਤਮਾ ਗ੍ਰੰਥਾਂ ਦਾ ਇਹ ਮਾਤਿਆ ਭਾਵ ਸਾਰਿਆਂ ਦੀ ਸਿੱਖਿਆ ਹੈ ਕਿ ਜਿਹੜੀ ਨਿੱਜ ਆਪ ਆਪਣੇ ਆਪੇ ਦਾ, ਆਪਣੇ ਸਰੂਪ ਦਾ ਜਾਂ ਪਰਮੇਸ਼ਰ ਦਾ, ਆਪਣਾ ਆਪ ਕੀ ਪਰਮੇਸ਼ਰ ਦੀ ਰੂਪ ਆਤਮਾ ਨਾ, ਆਤਮਾ ਪਰਮਾਤਮਾ ਇੱਕ ਹੀ ਹੈ ਨਾ, ਇਸ ਕਰਕੇ ਆਤਮਾ ਵਿਚਾਰ ਤੋਂ ਬਿਨਾਂ ਹੋਰ ਅਨਥਾ, ਅਨਥਾ ਭਾਵ ਹੋਰ ਕਵੇ ਕਹੀਏ ਕਦੇ ਵੀ ਜਿਹੜਾ ਸੁੱਖ ਨਹੀਂ ਹੋਤ ਗਈ ਨਾ ਹੋਤ ਨਹੀਂ ਹੁੰਦਾ, ਹੋਰ ਕਦਰੇ ਕਦੇ ਸੁੱਖ ਨਹੀਂ ਹੁੰਦਾ ਹੈ ਆਤਮ ਵਿਚਾਰ ਤੋਂ ਬਿਨਾਂ। ਅਮੂ ਦਾ ਅਰਥ ਲਾਉਣਾ ਇਹ ਜਾਂ ਐਸਾ, ਕਿ ਐਸਾ ਸਾ ਸਮਸ਼ਟ ਗਈ ਸਾਰੇ ਮਤਾਂ ਦਾ ਹੀ ਸਿਧਾਂਤ ਆ, ਜਾਂ ਇਹ ਸਾਰੇ ਮਤ ਭਾਵ ਵੇਦਾਂ ਸ਼ਾਸਤਰਾਂ ਸੰਤਾਂ ਮਤਾਂ ਦਾ ਮਤ ਹੈ, ਐਸਾ ਸਿਧਾਂਤ ਹੈ। ਨਾ ਹੋਤ ਅਨਥਾ ਕਵੇ, ਅਨਥਾ ਭਾਵ ਹੋਰ ਕਦੇ ਵੀ ਕਿਸੇ ਥਾਂ 'ਤੇ ਸੁੱਖ ਨਹੀਂ ਹੁੰਦਾ, ਹੋਤ ਗਈ ਹੁੰਦਾ, ਇਹ ਸਮਝ ਲੈਣਾ। ਨਿਕਾਮ ਮੋਖ ਕੋ ਕਰੋ ਸਕਾਮ ਤੇ ਜਮੇ ਮਰੈ। ਨਿਕਾਮ ਭਾਵ ਕਾਮਨਾ ਤੋਂ ਰਹਿਤ, ਨੇ ਨਾਮ ਰਹਿਤ ਦਾ ਕਾਮਨਾ, ਕਾਮਨਾ ਦਾ ਕਾਮਨਾ ਤੋਂ ਰਹਿਤ ਹੋ ਕੇ ਕੀਤੇ ਹੋਏ ਕਰਮ ਅੰਤਹ ਕਰਨ ਦੀ ਸ਼ੁੱਧੀ ਹੁੰਦੀ ਆ, ਅੰਤੇ ਕਰਨ ਦੀ ਸ਼ੁੱਧੀ ਕਰਨ ਮਗਰੋਂ ਪੁਰਖ ਨੂੰ ਜਿਹੜਾ ਮੁਕਤ ਕਰਦੇ। ਨਿਕਾਮ ਮੋਹਕੋ ਕਰੇ ਸਕਾਮ ਤੇ ਜਮੇ ਮਰ, ਅਤੇ ਜਿਹੜੇ ਸਕਾਮ ਭਾਵ ਕਾਮਨਾ ਦੇ ਸਹਿਤ ਕੀਤੇ ਹੋਏ ਕਰਮ ਆ ਉਹਨਾਂ ਕਰਕੇ ਜੀਵ ਕੀ ਜਮੇ, ਜਮਿਆ ਕਈ ਜੰਮਦਾ ਅਤੇ ਮਰੇ ਕਈ ਮਰਦਾ। ਭਾਵ ਨਿਸ਼ਕਾਮ ਕਰਮ ਸੇਵਾ ਕਰਤ ਹੋਏ ਨਿਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ, ਪ੍ਰਾਪਤੀ ਸਵਾਮੀ ਦੀ ਹੋ ਗਈ ਮੁਕਤੀ ਹੈ ਨਾ। ਕਾਮਨਾ ਤੋਂ ਰਹਿਤ ਜਿਹੜੇ ਕੀਤੇ ਹੋਏ ਕਰਮ ਆ, ਅੰਤਹਿ ਕਰਨ ਦੀ ਸ਼ੁੱਧੀ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ, ਗਿਆਨ ਤੋਂ ਬਾਅਦ ਮੋਹਕੋ ਕਰੇ ਮੁਕਤੀ ਨੂੰ ਕਰਦੇ ਆ, ਅਤੇ ਸਕਾਮ ਅਤੇ ਜਮੇ ਮਰੇ, ਸਕਾਮ ਕਰਮਾਂ ਨਾਲ ਮਨੁੱਖ ਜੰਮਦਾ ਅਤੇ ਮਰਦਾ ਹੈ। ਆਹੋ ਸਕਾਮ ਕਾਮ ਜੋ ਤਥਾ ਪੇ ਮੂੜ ਸੰਚਰੇ। ਆਹੋ ਦਾ ਅਰਥ ਹੁੰਦਾ ਹਾਏ ਜਾਂ ਅਫਸੋਸ ਜਾਂ ਅਚਰਜ ਹੈ ਵੀ ਇਹ ਸਭ ਕੁਝ ਜਾਣਦੇ ਜੀਵ ਤਥਾ ਵੇ ਭਾਵ ਤਦ ਵੀ ਫਿਰ ਵੀ ਜਿਹੜੇ ਮੂੜ ਦੇ ਮੂਰਖ ਆ ਉਹ ਸਕਾਮ ਜਿਹੜੇ ਕਾਮਨਾ ਦੇ ਸਹਿਤ ਕਰ ਕਾਮ ਗਏ ਕਰਮ ਆ ਉਹਨਾਂ ਨੂੰ ਸੰਚਰੇ ਕਹੀਏ ਭਲੀ ਪ੍ਰਕਾਰ ਚਰੇ ਸੰਚਰੇ ਕਈ ਇਕੱਠੇ ਕਰਦੇ ਆ ਜਾਂ ਭਲੀ ਪ੍ਰਕਾਰ ਚਰੇ ਕਈ ਵਿਚਰਦੇ ਆ ਜਾਂ ਇਹਨਾਂ ਕੇ ਲੱਗੇ ਹੋਏ। ਬੜੀ ਅਚਰਜ ਦੀ ਗੱਲ, ਅਫਸੋਸ ਦੀ ਗੱਲ, ਇਹ ਸਭ ਕੁਝ ਜਾਣਦੇ ਹੋਏ ਵੀ ਜਿਹੜੇ ਮੂਰਖ ਪੁਰਸ਼ ਸਕਾਮ ਕਰਮਾਂ ਵਿੱਚ ਲੱਗੇ ਹੋਏ ਆ, ਪਦਾਰਥਾਂ ਦੇ ਵਿਸ਼ਿਆਂ ਵਿੱਚ ਹੀ ਫਸਣ ਨੂੰ ਫਿਰਦੇ ਆ। ਲਖੇ ਸਕਾਮ ਕਾਮ ਕੋਤ ਤਗ ਅੱਗ ਕੇ ਸਮਾਂ, ਇਹ ਤੇ ਮੂਰਖਾਂ ਦੀ ਗੱਲ ਹੋ ਗਈ। ਪਰ ਕਹਿੰਦੇ ਜਿਹੜੇ ਤਤਗ ਨਾਮ ਗਿਆਨੀਆਂ ਦਾ, ਤਤ ਗਿਆ ਵੇਤਾ ਤਤ ਗਿਆਨੀਆਂ ਦਾ, ਜਿਹੜੇ ਪਰਮ ਗਿਆਨੀਆਂ ਦਾ, ਵਿਦਵਾਨਾਂ ਦਾ ਇਹ ਸੁਭਾਅ ਆ ਕਿ ਜਿਹੜੇ ਤਤ ਵੇਤਾ ਵਿਦਵਾਨ ਮਹਾਂਪੁਰਸ਼ ਆ ਨਾ, ਉਹ ਸਕਾਮ ਕਾਮ ਕੋ ਸਕਾਮ ਕਰਮਾਂ ਨੂੰ ਅੱਗ ਕੇ ਸਮਾਨ, ਅੱਗ ਦੇ ਸਮਾਨ ਕੇ ਸਮਾਨ ਲਿਖੇ ਕਹੀਏ ਜਾਣਦੇ ਆ, ਅੱਗ ਦੇ ਸਮਾਨ ਸਮਝਦੇ ਆ। ਉਹ ਇਹਨਾਂ ਕਰਮਾਂ ਨੂੰ ਸੋਚਦੇ ਆ ਕਿ ਇਹ ਅੱਗ 'ਚ ਹੱਥ ਪਾਉਣ ਵਾਲੀ ਸਾਡੀ ਗੱਲ ਹੈ। ਜੇ ਕੋਈ ਕਹੇ ਕਿ ਚਲੋ ਜੰਮਣ ਮਨ 'ਤੇ ਮਿਲਦਾ, ਸੁੱਖ ਵੀ ਤੇ ਨਾਲ ਮਿਲਦਾ, ਸੁੱਖ ਵੀ ਤਾਂ ਪ੍ਰਾਪਤ ਹੁੰਦਾ ਹੀ ਆ, ਕਹਿੰਦੇ ਸੁੱਖ ਦੀ ਪ੍ਰਤੀਤੀ ਜ਼ਰੂਰ ਹੁੰਦੀ ਆ, ਉਹ ਤੇ ਇੱਕ ਅਗਿਆਨ ਕਰਕੇ ਸੁੱਖ ਦੀ ਪ੍ਰਾਪਤੀ ਹੁੰਦੀ ਆ, ਪਰ ਵਿਦਵਾਨ ਸਿਆਣੇ ਪੁਰਸ਼ ਸਕਾਮ ਕਰਮਾਂ ਨੂੰ ਅੱਗ ਵਾਂਗ ਦੁੱਖ ਜਾਈ ਜਾਣਦੇ ਆ, ਅਤੇ ਉਹ ਇਹਨਾਂ ਕਰਮਾਂ ਵਿੱਚ ਨਹੀਂ ਪੈਂਦੇ, ਉਹ ਨਿਸ਼ਕਾਮ ਕਰਮ ਕਰਦੇ, ਸਾਰੇ ਈਸ਼ਵਰ ਨੂੰ ਸਮਰਪਿਤ ਕਰਦੇ ਕਰਮ,
ਤੇ ਜਿਹੜੇ ਮੂਰਖ ਗਿਆਨੀ ਉਸ ਕਾਮ ਕਰਮਾਂ ਨੂੰ ਕਰਦੇ ਚਲੋ ਜਿਹੜਾ ਸੁੱਖ ਮਿਲੂਗਾ ਅੰਸ ਬੰਸ ਵਧੂਗੀ ਪਦਾਰਥਾਂ ਦੀ ਵਧਾਈ ਵਧੀਕੀ ਹੋਊਗੀ ਚਲੋ ਆਹ ਲੰਗਰ ਲਾ ਲਈਏ ਆਹ ਕੁਝ ਕਰ ਲਈਏ ਪੁੰਨ ਹੋ ਜੂਗਾ ਇਸ ਤਰ੍ਹਾਂ ਉਹ ਆਪਣਾ ਜਣਾ ਕੇ ਆਪਣਾ ਨਾਂ ਜਣਾ ਕੇ ਕਰਦੇ ਹੈ ਅਤੇ ਜਿਹੜੇ ਗੁਣੀ ਪੁਰਸ਼ ਗਿਆਨੀ ਪੁਰਸ਼ ਸੱਚਮੁੱਚ ਦੇ ਗਿਆਨੀ ਕਹਿਣ ਮਾਤਰ ਨੇ ਕੋਈ ਵੀ ਕਰਮ ਕਰਦੇ ਆ ਅਤੇ ਉਹ ਆਪਣਾ ਇੱਕ ਫਰਜ਼ ਸਮਝ ਕੇ ਕਰਦੇ ਆ ਉਹਦੇ ਵਿੱਚ ਆਪਣਾ ਕੋਈ ਨਹੀਂ ਜਣਾਉਂਦੇ ਨਿਸ਼ਕਾਮੀ ਹੋ ਕੇ ਕਾਮਨਾ ਤੋਂ ਰਹਿਤ ਹੋ ਕਰਦੇ ਹੈ ਅਤੇ ਇਸ ਜਿਹੜੇ ਸਕਾਮ ਕਰਮਾਂ ਨੂੰ ਤਾਂ ਸੋਚਦੇ ਵੀ ਅੱਗ ਵਾਂਗ ਜਿਵੇਂ ਵੀ ਅੱਗ ਵਿੱਚ ਜਿਹੜੀ ਚੀਜ਼ ਪੈ ਜਾਵੇ ਉਹ ਬਚਦੀ ਨਹੀਂ ਆ ਸਕਾਮ ਕਰਮ ਜਿਹੜਾ ਵੀ ਕਰਾਂਗੇ ਉਹ ਅੱਗ ਵਿੱਚ ਪੈਣ ਬਰਾਬਰ ਹੀ ਆ ਭਾਵ ਉਹਦਾ ਪੁੰਨ ਫਲ ਜਿਹੜਾ ਉਹ ਸਮਝ ਲਓ ਵੀ ਅੱਗ ਵਿੱਚ ਪੈਣ ਬਰਾਬਰ ਹੀ ਆ ਪੁੰਨ ਫਲ ਚੰਗਾ ਕਰਾਂਗੇ ਤਾਂ ਚੰਗਾ ਫਲ ਮਾੜਾ ਕਰਾਂਗੇ ਤਾਂ ਮਾੜਾ ਫਲ ਇਸ ਕਰਕੇ ਸਕਾਮ ਕਰਮਾਂ ਵਿੱਚ ਉਹ ਕਾਮਨ ਸਹਿਤ ਕੋਈ ਕਰਮ ਨਹੀਂ ਕਰਦੇ ਸਾਰੇ ਪਰਮੇਸ਼ੁਰ ਨੂੰ ਸਮਰਪਿਤ ਹੀ ਕਰਮ ਕਰਦੇ ਆ ਗਿਆਨੀ ਪੁਰਸ਼ ਹਾਹਾ ਕਹਾ ਬ੍ਰਥਾ ਬੇਤੇ ਸੋ ਅੱਗ ਤਾਹੇ ਕੋ ਸਮਾਂ ਹਾਹਾ ਹਾਏ ਬੜਾ ਅਫਸੋਸ ਹੈ ਕਿ ਵਿਅਰਥ ਮੂਰਖ ਮੂਰਖਾਂ ਪੁਰਸ਼ਾਂ ਦਾ ਕਾਮਨਾ ਦੇ ਕਰਮਾਂ ਦੇ ਕਰਕੇ ਕਾਮਨਾ ਦੇ ਕਰਮਾਂ ਦੇ ਵਿੱਚ ਹੀ ਬੀਤੀਤ ਹੋ ਰਿਹਾ ਹੈ ਆਈ ਸਮਝ ਹਾਹਾ ਕਹਿ ਬ੍ਰਥਾ ਬੇਤੇ ਸਵਾਗਤ ਆਹ ਕੋ ਸਮਾਂ ਹਾਏ ਅਫਸੋਸ ਉਹਨਾਂ ਗਿਆਨੀ ਪੁਰਸ਼ਾਂ ਦਾ ਸਮਾਂ ਜਿਹੜਾ ਆ ਠੀਕ ਹੈ ਜੀ ਉਹ ਸਮਾਂ ਪਾਠ ਆ ਤਾਹੇ ਕੋ ਉਹਨਾਂ ਦਾ ਜਿਹੜਾ ਸਮਾਂ ਆ ਅੱਗ ਪੁਰਸ਼ ਅਗਿਆਨੀਆਂ ਦਾ ਜਿਹੜਾ ਸਮਾਂ ਆ ਉਹ ਵਿਅਰਥੀ ਬਿਤੇ ਕੇ ਬਤੀਤ ਹੋ ਰਿਹਾ ਸ਼ਕਾਮ ਕਰਮਾਂ ਵਿੱਚ ਹੀ ਬਤੀਤ ਹੋ ਰਿਹਾ ਕੋਈ ਵੀ ਕੰਮ ਉਹ ਪਰਮੇਸ਼ੁਰ ਨੂੰ ਸਮਰਪਿਤ ਕਰਕੇ ਰਾਜੀ ਨਹੀਂ ਜਿਹੜਾ ਵੀ ਕੰਮ ਆਪਣੇ ਨਾਂ ਦੇ ਕਰਾਉਣਾ ਥੋੜ੍ਹਾ ਜਿਹਾ ਕੰਮ ਕਰਦੇ ਮੈਂ ਕੀਤਾ ਇਸ ਤਰ੍ਹਾਂ ਜਿੱਥੇ ਮੈਂ ਕੀਤਾ ਉੱਥੇ ਤਾਂ ਵਸਿਆ ਸਿਆਪਾ ਹੀ ਸਿਆਪਾ ਭਗਤ ਕਬੀਰ ਮਹਾਰਾਜ ਕਹਿੰਦੇ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਨਾ ਹੀ ਕੀਤਾ ਨਾ ਕਰ ਸਕਦੇ ਨਾ ਸਰੀਰ ਦੀ ਕਰਨ ਦੀ ਕੋਈ ਗੱਲ ਹੀ ਹੈ ਸਾਡੇ ਵਰਗ ਕਹਿੰਦੇ ਹਮ ਕੀਆ ਹਮ ਕਰਾਂਗੇ ਹਮ ਮੂਰਖ ਗਵਾਰ ਅਸੀਂ ਤਾਂ ਹੈ ਮੂਰਖ ਗਵਾਰ ਅਸੀਂ ਕੀਤਾ ਅਸੀਂ ਕਰਾਂਗੇ ਇਸ ਤਰ੍ਹਾਂ ਬੜੇ ਅਫਸੋਸ ਦੀ ਗੱਲ ਕਿ ਵਿਅਰਥੀ ਮੂਰਖਾਂ ਦਾ ਪੁਰਸ਼ਾਂ ਦਾ ਜਿਹੜਾ ਕਾਮਨਾ ਦੇ ਕਰਮਾਂ ਵਿੱਚ ਹੀ ਸਮਾਂ ਬਤੀਤ ਹੋ ਰਿਹਾ ਹੈ ਇਹ ਭਰਥਰੀ ਮਹਾਰਾਜ ਕਹਿ ਰਹੇ ਹੈ ਹਾਏ ਹਾਹਾ ਦਾ ਅਰਥ ਹੁੰਦਾ ਹਾਹਾ ਬੜੇ ਅਫਸੋਸ ਦੀ ਗੱਲ ਆ ਕਹਿ ਦਾ ਅਰਥ ਕਿ ਹਾਹਾ ਹਾਏ ਅਫਸੋਸ ਦੀ ਗੱਲ ਹੈ ਕਿ ਬਿਰਥਾ ਹੀ ਬਤੀਤ ਹੋ ਰਿਹਾ ਅੱਗ ਅਗਿਆਨੀਆਂ ਦਾ ਜਿਹੜਾ ਸਮਾਂ ਦੋਹਰਾ ਮੁਕਤ ਹੇਤ ਨਿਹਕਾਮ ਹੈ ਨਿਹਕਾਮ ਜਿਹ ਨਿਸ਼ਕਾਮ ਕਰਮ ਆ ਜਿਹੜੇ ਆ ਉਹਦੇ ਮੁਕਤੀ ਦਾ ਹੇਤ ਕਈ ਕਾਰਨ ਹਨ ਭੁਗਤ ਦੇਤ ਸਹਿ ਕਾਮ ਜਿਹੜੇ ਕਾਮਨਾ ਸਹਿਤ ਕੀਤੇ ਹੋਏ ਕਰਮ ਹੈ ਉਹ ਭੁਗਤ ਕਹੀਏ ਭੋਗਣ ਲਈ ਪਦਾਰਥ ਦਿੰਦੇ ਆ ਇਸਤਰੀ ਦਿੰਦੇ ਆ ਧਨ ਆਦਿਕ ਦਿੰਦੇ ਆ ਜਿਹੜੇ ਕਾਮਨਾ ਸਹਿਤ ਕੀਤੇ ਕਰਮਾਂ ਦਾ ਫਲ ਹੀ ਹੈ ਜੋ ਲੋਕ ਅੱਜ ਮਾਣ ਰਹੇ ਹੈ ਭੁਗਤ ਭਾਵ ਭੁਗਤ ਪਦਾਰਥ ਦਿੰਦੇ ਆ ਕਾਮਨਾ ਦੇ ਸਹਿਤ ਕਰਮ ਅਤੇ ਨਿਸ਼ਕਾਮ ਕਰਮ ਮੁਕਤੀ ਦਾ ਕਾਰਨ ਆ ਕੇਵਲ ਦੁੱਖ ਨਿਮਿਤ ਹੈ ਕੇਵਲ ਦੁੱਖ ਦਾ ਹੀ ਕਾਰਨ ਹਨ ਜਿਹੜੇ ਕਾਮਨਾ ਸਹਿਤ ਕਰਮ ਭਾਈ ਤਜੋ ਜਨੋ ਅਪਕਾਮ ਹੇ ਜਨੋ ਛੱਡੋ ਅਪ ਕਈ ਨੀਚ ਕੰਮਾਂ ਨੂੰ ਇਸ ਜਨੋ ਇਹਨਾਂ ਨੀਚ ਕਰਮਾਂ ਨੂੰ ਤਿਆਗ ਦਿਓ ਹੇ ਭਲੇ ਪੁਰਸ਼ੋ ਜਨੋ ਦਾ ਅਰਥ ਹੁੰਦਾ ਭਲੇ ਪੁਰਸ਼ ਹੇ ਜਾਂ ਪੁਰਸ਼ੋ ਨੀਚ ਕੰਮ ਛੱਡ ਦਿਓ ਇਹਦੇ ਵਿੱਚ ਕੁਝ ਨਹੀਂ ਰੱਖਿਆ ਕਾਮਨਾ ਸਹਿਤ ਕੀਤੇ ਕੰਮਾਂ 'ਚ ਕੁਝ ਨਹੀਂ ਰੱਖਿਆ ਇਹਨਾਂ ਨੂੰ ਤੁਸੀਂ ਛੱਡ ਹੀ ਦਿਓ ਅਤੇ ਭਲਾ ਆ ਇਸ ਤਰ੍ਹਾਂ ਕਹਿ ਮੁਕਤ ਦੇ ਤਿੰਨ ਕਾਮ ਹੈ ਮੁਕਤੀ ਦਾ ਕਾਰਨ ਕਾਮਨਾ ਤੋਂ ਬਿਨਾਂ ਕੀਤੇ ਹੋਏ ਕੰਮ ਆ ਅਤੇ ਭੁਗਤ ਦਿੱਤ ਸਹਿ ਕਾਮ ਜਿਹੜੇ ਕਾਮਨਾ ਸਹਿਤ ਕੀਤੇ ਹੋਏ ਕੰਮ ਹੈ ਪਦਾਰਥ ਦਿੰਦੇ ਆ ਪਰੰਤੂ ਪਦਾਰਥ ਦਿੰਦੇ ਪਦਾਰਥ ਕਿਹਦੇ ਕਦੀ ਹੋਏ ਆ ਕਦੀ ਹੋਏ ਨਹੀਂ ਆ ਇੱਕ ਹੁਣੇ ਦੱਸਿਆ ਵੀ ਪਦਾਰਥ ਰਹਿਣਗੇ ਅਤੇ ਮਨੁੱਖ ਨਹੀਂ ਰਹੇਗਾ ਮਨੁੱਖ ਰਹੇਗਾ ਅਤੇ ਪਦਾਰਥ ਮੁੱਕ ਜਾਣਗੇ ਤਾਂ ਹੀ ਦੁੱਖੀ ਕੇਵਲ ਦੁੱਖ ਨਿਮਿਤ ਹੈ ਕੇਵਲ ਦੁੱਖਾਂ ਦੇ ਕਾਰਨ ਹੈ ਪਦਾਰਥ
ਦੁੱਖਾਂ ਦਾ ਨਿਮਿਤ ਕੀ ਕਾਰਨ ਹੈ? ਹੈ ਤਜੋ ਜਨੋ ਅਪਕਾਮ, ਜਿਹੜੇ ਅਪਕਾਮ ਖੋਟੇ ਕੰਮ ਨੀਚ ਕੰਮ ਤੁਸੀਂ ਛੱਡਦੇ ਹੋ ਅਤੇ ਆਪਣਾ ਸਮਾਂ ਨਾ ਵਧਾਓ। ਇੱਧਰ ਕਿਉਂਕਿ ਹੁਣ ਜਿਹੜਾ ਅਗਲਾ ਹੈ ਨਾ ਕਵਿਤਾ, ਉਹਦੇ ਵਿੱਚ ਕਾਮ ਕਰਮਾਂ ਦਾ ਜਿਹੜਾ ਫਲ ਆ ਇਸਤਰੀ ਆਦਿਕ ਧਨ ਆਦਿਕ ਆ, ਇਹਦੀ ਵੀ ਸਥਿਤੀ ਤਾਂ ਰਹਿਣੀ ਨਹੀਂ ਆ, ਖਿਣ ਮਾਤਰ ਆ, ਚਲੇ ਜਾਣ ਵਾਲੇ ਆ। ਅਮਰ ਦੇ ਸਹਿਤ ਦੱਸਣਗੇ ਵੀ ਇਹ ਸਾਰੇ ਖਤਮ ਹੋ ਜਾਣ ਵਾਲੇ, ਆਪਾਂ ਆਪਣੇ ਸਮੇਂ ਨਾਲ ਖਿਣ ਭੰਗਰ ਆ, ਅਤੇ ਤੁਸੀਂ ਕਿਸ ਨੂੰ ਕਿਸ ਵਿੱਚ ਲੱਗੇ ਲੋਕੋ, ਇਹ ਵਿਦਵਾਨ ਨੂੰ ਜਨੋ ਵਾਲੇ ਪੁਰਸ਼ ਇਹਨਾਂ ਨੂੰ ਛੱਡੋ ਤਾਂ ਕਹਿ ਰਹੇ। ਸੋ ਅਗਲਾ ਕਵਿਤ ਉਚਾਰਦੇ ਹੈ, ਕਵਿਤ ਸਲਲ ਕਲੋਲ ਤੁਲ ਔਖਾ ਚਪਲ ਕੁਲ। ਕਵਿਤ ਉਚਾਰਦੇ ਕਹਿੰਦੇ ਆ ਸਿੱਖਿਆ ਦੇਣ ਲਈ, ਪਾਣੀ ਦੀਆਂ ਲਹਿਰਾਂ ਸਮਾਨ। ਸਲਲ ਕਲੋਲ ਤੁਲ, ਸਲਲ ਨਾਮ ਪਾਣੀ ਦਾ, ਕਲੋਲ ਨਾਮ ਲਹਿਰਾਂ ਦਾ। ਪਾਣੀ ਦੀਆਂ ਲਹਿਰਾਂ ਦੇ ਤੁਲ ਕਹੀਏ ਬਰਾਬਰ ਸਮਾਨ, ਔਖਾ ਚਪਲ ਕੁਲ ਕੁਲ ਕਹੀਏ ਸਾਰੀ ਜਿਹੜੀ ਔਖਾ ਉਮਰ ਆ ਉਹ ਚਪਲ ਚੰਚਲ ਆ। ਪਾਣੀ ਦੀਆਂ ਲਹਿਰਾਂ ਸਮਾਨ ਸਾਰੀ ਉਮਰਾਂ ਚੰਚਲ ਆ। ਜੋਬਨ ਕੀ ਦੁੱਤ ਪਲ ਕਿਸ਼ ਸਥਿਤ ਹੈ, ਜੋ ਛਿਣ ਛਿਣ ਕਰਕੇ ਗੁਜ਼ਰਦੀ ਜਾ ਰਹੀ ਆ ਉਮਰ, ਪਰ ਪਤਾ ਨਹੀਂ ਹੋ ਰਿਹਾ। ਅਤੇ ਜਵਾਨੀ ਦੀ ਸੋਭਾ ਦੀ ਕੁਝ ਪਲ ਹੀ ਟਿਕੀ ਰਹਿਣੀ, ਜਵਾਨੀ ਦੀ ਜਿਹੜੀ ਸੋਭਾ ਉਹ ਵੀ ਕੁਝ ਹੀ ਪਲ ਟਿਕੀ ਰਹਿਣੀ ਹੈ, ਇਸ ਦੇ ਨਾਸ ਹੁੰਦਿਆਂ ਦੇਰ ਨਹੀਂ ਲੱਗਣੀ। ਜੋਬਨ ਕੀ ਦੁੱਤ, ਜਿਹੜੀ ਜੋਬਨ ਦੀ ਸੋਭਾ ਆ ਉਹ ਵੀ ਪਾਲ ਕੇ ਕੁਝ 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 ਪਾਲੀ ਹੈ। ਕਈ ਥਾਂ 'ਤੇ ਕਛ ਪਾਠ ਲਿਖਿਆ, ਕਈ ਥਾਵਾਂ 'ਤੇ ਕਿਸ਼ ਲਿਖਿਆ, ਇੱਕੋ ਗੱਲ ਹੀ ਅਰਥ, ਕੁਝ ਪਾਲੀ ਸਥਿਤ ਹੈ, ਸਥਿਤ ਥੋੜ੍ਹਾ ਚਿਰ ਹੀ ਕੁਝ ਪਾਲੀ ਸਥਿਤ ਟਿਕੀ ਹੋਈ ਆ, ਇਹ ਵੀ ਰਹਿਣ ਵਾਲੀ ਨਹੀਂ। ਅਤੇ ਛਿਣ ਛਿਣ ਔਦ ਬਿਹਾਤ ਹੈ, ਫੂਟੇ ਕੱਟ ਜੋ ਪਾਣੀ। ਜਿਵੇਂ ਛਿਣ ਛਿਣ ਕਰਕੇ ਉਮਰ ਖਤਮ ਹੁੰਦੀ ਜਾ ਰਹੀ ਹੈ, ਜਿਵੇਂ ਘੜਾ ਫੂਟੇ ਕੇ ਫਟਿਆ ਹੁੰਦਾ ਉਹਦੇ ਵਿੱਚ ਪਾਣੀ ਥੋੜ੍ਹਾ ਥੋੜ੍ਹਾ ਕਰਕੇ ਨਿਕਲਦਾ ਜਾਂਦਾ, ਸਰੀਰ ਰੂਪੀ ਘੜੇ 'ਚ ਸਵਾਸ ਰੂਪੀ ਜਿਹੜਾ ਪਾਣੀ ਆ ਉਹ ਇੱਕ ਇੱਕ ਸਵਾਸ ਕਰਕੇ ਤੂੰਬੇ ਰੂਪ ਹੋ ਕੇ ਨਿਕਲ ਰਿਹਾ। ਸੋ ਉਹੀ ਗੱਲ ਇੱਥੇ ਕਹਿ ਰਿਹਾ ਵੀ ਜੋਬਨ ਦੀ ਸੋਭਾ ਵੀ ਬਹੁਤ ਹੀ ਕੋਈ ਲੰਬੀ ਨਹੀਂ ਆ, ਪਾਲ ਕੱਛ ਜਾਂ ਕਿਛ ਪਾਲ ਕੁਛ ਪਾਲੀ ਇਸੇ ਤਰ੍ਹਾਂ ਟਿਕੀ ਹੋਈ ਆ, ਇਹਦੇ ਨਾਸ ਹੁੰਦਿਆਂ ਕੋਈ ਦੇਰ ਨਹੀਂ ਲੱਗਣੀ। ਚੱਲ ਚਿੱਤ ਕੇ ਸਮਾਨ ਭਾਵ ਸਭ ਹਨਵਾਨ, ਚੱਲ ਚਿੱਤ ਕੇ ਸਮਾਨ। ਜਿਹੜੇ ਚਿੱਤ ਦੇ ਸਮਾਨ ਚੱਲ ਵੀ ਚੰਚਲ ਆ ਉਹ ਸਾਰੇ ਪਦਾਰਥ ਨਾਸਵਾਨ ਹਨ, ਭਾਵ ਸਭ ਹਨਵਾਨ। ਭਾਵ ਨਾਮ ਦਾ ਅਰਥ ਕੀ ਹੈ? ਪਦਾਰਥ, ਪਦਾਰਥ ਸਾਰੇ ਹਾਨਵਾਨ, ਹਾਨੀਵਾਨ ਆ, ਭਾਵ ਹਾਨ ਨਾਸਵਾਨ ਆ। ਚਿੱਤ ਦੇ ਸਮਾਨ ਚੰਚਲ, ਜਿਵੇਂ ਚਿੱਤ ਦੀ ਚਿਤਵਣੀ ਟਿਕਦੀ ਨਹੀਂ ਕਦੀ ਕੋਈ ਕਦੀ ਕੋਈ, ਇਸੇ ਤਰ੍ਹਾਂ ਇਹ ਪਦਾਰਥ ਵੀ ਜਿਹੜੇ ਸਾਰੇ ਨਾਸਵਾਨ ਟਿਕਣ ਵਾਲੇ ਨਹੀਂ ਆ। ਜਿਵੇਂ ਚਿੱਤ ਦੇ ਵਿੱਚ ਤੁਰਨਾ ਦਾ ਇੱਕ ਆਇਆ ਦੂਜਾ ਖਤਮ, ਇੱਕ ਆਇਆ ਦੂਜਾ ਖਤਮ, ਇਸੇ ਤਰ੍ਹਾਂ ਪਦਾਰਥ ਨਾਸ ਰੂਪ ਖਤਮ ਰੂਪ ਮਿੱਥਿਆ ਖਤਮ ਹੋਣ ਜਾਣ ਵਾਲੇ ਆ। ਘਟਾ ਵਿਖੇ ਛਟਾ ਵੱਤ ਭੋਗ ਮਾਲ ਇਹ ਹੈ, ਘਟਾ ਵਿਖੇ ਭਾਵ ਘਟਾ ਵਿੱਚ ਜਿਹੜੇ ਕਾਲੀਆਂ ਕਾਲੀਆਂ ਘਟਾਵਾਂ, ਕਾਲੇ ਘਟਾਵਾਂ ਵਿੱਚ ਛਟਾ ਵੱਤ, ਛਟਾ ਨਾਲ ਬਿਜਲੀ ਦੇ ਵੱਤ ਕਹੀਏ ਵਾਂਗ, ਕਾਲੀਆਂ ਘਟਾਂ ਵਿੱਚ ਬਿਜਲੀ ਦੇ ਲਿਸ਼ਕਾਰ ਵਾਂਗੂ ਭੋਗ ਮਾਲ ਇਹ ਹੈ, ਜਿਹੜੀ ਭੋਗਾਂ ਦੀ ਮਾਲਾ ਇਹਨਾਂ ਭੋਗਾਂ ਦੀ ਮਾਲਾ ਇੱਦਾਂ ਦੀ ਆ। ਮਤਲਬ ਜਿਵੇਂ ਕਾਲੀ ਘਟਾ ਵਿੱਚ ਬਿਜਲੀ ਕਦੇ ਕਿਤੇ ਅਤੇ ਕਦੀ ਕਿਤੇ ਲਿਸ਼ਕਦੀ ਹੈ, ਇਸ ਤਰ੍ਹਾਂ ਪਦਾਰਥਾਂ ਦੀ ਲੜੀ ਹੈ ਜੋ ਕਦੀ ਕਿਸੇ ਕੋਲ ਅਤੇ ਕਦੀ ਕਿਸੇ ਕੋਲ ਚਲੀ ਜਾਂਦੀ ਹੈ, ਸਦਾ ਸਥਿਤ ਨਹੀਂ ਰਹਿੰਦੀ। ਭੋਗਾਂ ਦੀ ਮਾਲਾ ਇਹ ਤਾਂ ਹੈ, ਇਸ ਤਰ੍ਹਾਂ ਹੈ ਕਾਲੀਆਂ ਘਟਾਵਾਂ ਦੇ ਵਿੱਚ ਬਿਜਲੀ ਵਾਂਗ, ਜਾਂ ਬਿਜਲੀ ਵੇਖਣ ਨਾ ਲਿਸ਼ਕਦੀ ਕਦੀ ਕਿਤੇ, ਉਹਦੀ ਗੱਲ ਵੱਖਰੀ ਹੋ ਗਈ, ਕਦੀ ਕਿਤੇ ਮਤਲਬ ਥਾਂ ਰਹਿੰਦੀ ਰਹਿੰਦੀ ਅਤੇ ਫਿਰ ਉਹ ਇੱਕਦਮ ਹੀ ਲਿਸ਼ਕਦੀ ਇੱਕਦਮ ਖਤਮ। ਇਸ ਤਰ੍ਹਾਂ ਨਾਸ ਖਿਣ ਭੰਗਰ ਆ, ਨਾਸ ਬਿਜਲੀ ਦੀ ਲਿਸ਼ਕਦੀ ਖਿਣ ਭੰਗਰ, ਲਿਸ਼ਕਦੀ ਹੈ ਸਮਾਪਤ ਹੋ ਜਾਂਦੀ, ਲਿਸ਼ਕਦੀ ਸਮਾਪਤ ਹੋ ਜਾਂਦੀ। ਇਸੇ ਤਰ੍ਹਾਂ ਪਦਾਰਥਾਂ ਦਾ ਹਾਲ ਆ,
ਆਉਂਦੇ ਹੈ ਚਲ ਜਾਂਦੇ, ਆਉਂਦੇ ਚਲ ਜਾਂਦੇ, ਕਦੀ ਮੇਰੇ ਕੋਲ ਕਦੀ ਤੇਰੇ ਕੋਲ, ਇਸੇ ਤਰ੍ਹਾਂ ਹੁੰਦਾ। ਕੰਠ ਸੋਂ ਅਲਿੰਗਨਾ ਮਹਾਨ ਪੀਣ ਅੰਗਨਾ ਕੋ, ਹੁਣ ਇਸਤਰੀ ਦੀ ਗੱਲ ਸੁਣ ਲਓ, ਕਹਿੰਦੇ ਕੰਠ ਸੋਂ, ਕੰਠ ਨਾਮ ਗਲੇ, ਗਲੇ ਨਾਲ ਜਿਹੜਾ ਅਲਿੰਗਣਾ ਹੈ, ਮਿਲਣਾ ਹੈ, ਅਲਿੰਗਣ ਚੁੰਬਣ, ਦਸਮ ਗ੍ਰੰਥ 'ਚ ਵਾਰ ਵਾਰ ਆਉਂਦਾ ਬਚਨ, ਜੋ ਕਹਿੰਦੇ ਬੜੇ ਹੀ ਕਰੜੇ ਕੁਚਾ ਅਸਥਾਂ ਵਾਲੀ ਇਸਤਰੀ ਨੂੰ ਕੰਠ ਸੋ ਕਹੀਏ ਗਲ ਦੇ ਨਾਲ ਘੁੱਟ ਕੇ ਜਿਹੜਾ ਪਿਆਰ ਕਰਨਾ, ਅਲਿੰਗਣ ਹੁੰਦਾ ਵੀ ਉਹਦੇ ਨਾਲ ਜਿਹੜਾ ਘੁੱਟ ਕੇ ਪਿਆਰ ਕਰਨਾ, ਪਵਨ ਨੂੰ ਆਪਣੀ ਗੱਲ ਵਕੜੀ ਲੈਣਾ। ਹਾਂਜੀ, ਮਹਾਨ ਪੀਣ ਅੰਗਣਾ ਕੋ, ਅੰਗਣਾ ਨਾਮ ਇਸਤਰੀ ਦਾ, ਇਸਤਰੀ ਨੂੰ ਜਿਹਦੇ ਮਹਾਨ ਪੀਣ ਕੇ ਕਰੜੇ ਸਖਤ ਜਿਹੜੇ ਕੁਛ ਸਥਾਨ ਆ, ਛਾਤੀ ਆ, ਅਸਥਨ ਆ, ਅਤੇ ਉਸ ਇਸਤਰੀ ਦੇ ਜਿਹੜੀ ਮਹਾਨ ਕਰੜੇ ਪੀਣ ਨਾਮ ਕਰੜੇ, ਮਹਾਨ ਕਰੜੇ ਅਸਥਨਾਂ ਵਾਲੀ ਇਸਤਰੀ ਨੂੰ ਆਪਣੇ ਕੰਠ ਸੰਗ ਗਲ ਦੇ ਨਾਲ ਅਲਿੰਗਣਾ ਕਹੀਏ, ਪਿਆਰ ਕਰਨਾ, ਘੁੱਟ ਕੇ ਜੱਫੀ ਪਾ ਕੇ ਨਾਲ ਲਾਉਣਾ ਹੈ, ਤਾਂ ਤੇ ਜੋ ਆਨੰਦ ਉਸ ਤੋਂ, ਜੋ ਤਾਂ ਤੇ ਕਿ ਉਸ ਤੋਂ, ਠੀਕ ਆ, ਉਸ ਤੋਂ ਜੋ ਆਨੰਦ ਪ੍ਰਾਪਤ ਹੁੰਦਾ ਹੈ, ਨਾ ਹੀ ਚਿਰ ਸੋ ਰਹਿਤ ਹੈ, ਉਹ ਨਹੀਂ ਕਹਿੰਦੇ ਚਿਰ ਤੱਕ ਰਹਿੰਦਾ, ਉਹ ਵੀ ਚਿਰ ਤੱਕ ਨਹੀਂ ਰਹਿੰਦਾ ਹੈ, ਕਿਉਂਕਿ ਵਿਸ਼ਾ ਆ ਭੋਗਾ ਆਨੰਦ ਹੈ, ਭੋਗ ਕਰਦੇ ਹਾਂ ਵੀਰ ਜਿਹੜਾ ਪਤਨ ਹੁੰਦੇ ਹੀ ਸਭ ਖਤਮ ਹੋ ਜਾਂਦਾ ਹੈ ਸਿਲਸਿਲਾ, ਆਉਂਦੇ ਉਸ ਤੋਂ ਜੋ ਆਨੰਦ ਹੈ ਉਹ ਵੀ ਬਹੁਤਾ ਚਿਰ ਨਹੀਂ ਰਹਿੰਦਾ। ਇਸੇ ਤਰ੍ਹਾਂ ਪਦਾਰਥਾਂ ਦੀ ਹਾਲਤ ਹੈ, ਨਰ ਕਾਏ ਪਾਏ ਨਰੋਂ ਸਵੈ ਸਰੂਪ ਚਿੱਤ ਕਰ, ਕਰੋ ਕਰੋ ਪਾਠ ਇੱਥੇ, ਨਰ ਕਾਏ ਪਾਏ ਨਰੋਂ, ਹੇ ਪੁਰਸ਼ੋਂ ਮਨੁੱਖ ਦੇ ਨੂੰ ਪਾ ਕਰਕੇ, ਨਰ ਕਾਏ ਪਾਏ ਨਰੋਂ, ਨਰੋਂ ਦਾ ਅਰਥ ਨਰੋਂ ਪੁਰਸ਼ੋਂ, ਜਿਹੜੀ ਨਰ ਪੁਰਸ਼ਾਂ ਦੀ ਜਿਹੜੀ ਦੇਹ ਆ ਉਸਨੂੰ ਪਾ ਕਰਕੇ, ਹੇ ਪੁਰਸ਼ੋਂ ਮਨੁੱਖ ਦੇਹ ਨੂੰ ਪਾ ਕਰਕੇ ਕੀ ਕਰੋ, ਸਵੈ ਸਰੂਪ ਚਿੱਤ ਕਰੋ, ਸਵੈ ਸਰੂਪ ਦਾ ਚਿੱਤ ਕੇ ਚਿੰਤਨ ਕਰੋ, ਆਪਣੇ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਨ ਦਾ ਜਿਹੜਾ ਉੱਦਮ ਕਰੋ, ਸਵੈ ਸਰੂਪ ਦਾ ਚਿੰਤਨ ਕਰੋ, ਆਪਣੇ ਆਪੇ ਨੂੰ ਜਾਣੋ, ਇਸ ਸਰੀਰ ਦੇ ਵਿਸ਼ੇ ਆਨੰਦ ਵਿੱਚ ਭੋਗਾਂ ਨਾਲ ਜਿੰਨਾ ਪਾਓ, ਆਪਣੇ ਸਵੈ ਸਰੂਪ ਦੀ ਪ੍ਰਾਪਤੀ ਵਿੱਚ, ਜਿਹੜੀ ਪ੍ਰਾਪਤੀ ਨੂੰ ਕਰਨ ਦੇ ਵਿੱਚ ਚਿੱਤ ਕਰੋ, ਵੀ ਚਿੰਤਨ ਕਰੋ, ਚਿੱਤ ਵਿੱਚ ਸਵੈ ਸਰੂਪ ਨੂੰ ਪਾਉਣ ਦਾ ਖਿਆਲ ਕਰੋ, ਭਾਵ ਭੈ ਸਿੰਧ ਤਰੋ, ਅਤੇ ਜੋ ਭੈ ਦੇ ਜਲ ਨਾਲ ਭਰਿਆ ਇਹ ਸੰਸਾਰ ਸਿੰਧ ਸਮੁੰਦਰ ਹੈ। ਹਾਂਜੀ, ਭਾਵ ਭੈ, ਭੈ ਦੇ ਇਹ ਭਾਵ ਨਾਮ ਡਰ ਹੈ ਸਮੁੰਦ, ਆਪਣਾ ਸੰਸਾਰ ਦਾ, ਸੰਸਾਰ ਜੋ ਭੈ ਦੇ ਸੰਸਾਰ ਸਮੁੰਦਰ ਭੈ ਦੇ ਜਲ ਨਾਲ ਭਰਿਆ ਨਾ, ਇਸ ਤੋਂ ਤਰੋ, ਜੇ ਤੁਸੀਂ ਸਵੈ ਸਰੂਪ ਦੀ ਪ੍ਰਾਪਤੀ ਕਰੋਗੇ ਤੇ ਭਾਵ ਭੈ ਸਿੰਧ ਤਰੋ, ਜਿਹੜਾ ਭੈ ਦੇ ਜਲ ਨਾਲ ਭਰਿਆ ਨਾ ਇਹ ਸੰਸਾਰ ਸਿੰਧ ਕੀ ਸਮੁੰਦਰ, ਉਤੋਂ ਤਰੋਗੇ ਤਰ ਜਾਓਗੇ, ਪੁਨ ਸਮੋਂ ਵੇਤ ਹੈ, ਇਹ ਜੋ ਮਨੁੱਖ ਜਨ ਰੂਪ ਪੁਨ ਕੀ ਪਵਿੱਤਰ ਸਮਾਂ ਹੈ, ਸੋ ਬੀਤਦਾ ਜਾਂਦਾ, ਇਸ ਨੂੰ ਛੇਤੀ ਤੋਂ ਛੇਤੀ ਸਫਲਾ ਕਰਨ ਦਾ ਉੱਦਮ ਕਰੋ, ਪੁਨ ਸਮੋਂ ਵੇਤ ਹੈ, ਪੁਨ ਕੀ ਜਿਹੜਾ ਪਵਿੱਤਰ ਸਮਾਂ ਨਾ, ਭਾਈ ਪ੍ਰਾਪਤ ਮਾਨੁਖ ਦੇਹ ਵਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ, ਇਹ ਸਮਾਂ ਬੇਤ ਹੈ ਕਿ ਬਤੀਤ ਹੁੰਦਾ ਜਾਂਦਾ ਹੈ। ਸੋ ਇਹਦੇ ਵਿੱਚ ਇੱਕ ਸਿੱਖਿਆ ਦੇ ਰਹੇ, ਅੱਗੇ ਦੱਸਣਗੇ ਵੀ ਕਿਸ ਤਰ੍ਹਾਂ ਸਫਲ ਕੀਤਾ ਜਾ ਸਕਦਾ ਹੈ ਇਹ ਮਨੁੱਖ ਜਨਮ। ਸੋ ਅਗਲਾ ਸਵਈਆ ਚਾਰਦੇ ਹੈ, ਸਵਈਆ ਨਿਜ ਦੇਹ ਅਰੋਗ ਸੁਭੋਗ ਲਖੋ, ਇੱਥੇ ਰੁਕ ਜਾਣਾ, ਅਰਥ ਸਿੱਧ ਕਰਨ ਵਾਸਤੇ ਕਈ ਥਾਵਾਂ 'ਤੇ ਲੱਗਾ ਨਿਜ ਦੇਹ ਅਰੋਗ ਸੁਭੋਗ ਲਖੋ ਨਾ, ਨਹੀਂ ਅਰਥ ਵਾਸਤੇ ਇੱਥੇ ਰੁਕ ਜਾਣਾ, ਨਿਜ ਦੇਹ ਅਰੋਗ ਸੁਭੋਗ ਲਖੋ। ਹੁਣ ਇਸ ਸਵਈਏ ਵਿੱਚ ਇਹ ਦੱਸਣਗੇ ਵੀ ਕਿਹੜੀ ਅਵਸਥਾ ਵਿੱਚ ਤਰਨ ਦਾ ਯਤਨ ਕਰਨਾ ਚਾਹੀਦਾ, ਉਹ ਗੱਲ ਇੱਥੇ ਦੱਸ ਰਹੇ ਨੇ ਜਿੱਦੇ ਅਰੋਗ ਸੁਭੋਗ ਲਖੋ। ਹੇ ਪੁਰਸ਼ੋ, ਜਦੋਂ ਤੱਕ ਆਪਣੀ ਦੇਹ ਰੋਗਾਂ ਤੋਂ ਰਹਿਤ ਭਾਵ ਅਰੋਗ ਦੇਖਦੇ ਹੋ ਅਤੇ ਸ੍ਰੇਸ਼ਟ ਸੁਭੋਗ ਭਾਵ ਸ੍ਰੇਸ਼ਟ ਭੋਗ ਇਸਤਰੀਆਂ ਧਨ ਆਦਿਕ ਪਦਾਰਥ ਇਹ ਵੀ ਕੋਲ ਦੇਖਦੇ ਹੋ, ਲਖੋ ਕਿ ਦੇਖਦੇ ਹੋ ਜੋ ਜਾਣਦੇ ਹੋ ਵੀ ਸਾਡੇ ਕੋਲ ਆ ਆਪਣੀ ਦੇਹ ਨੂੰ ਅਰੋਗ ਜਾਣਦੇ ਅਤੇ ਸ੍ਰੇਸ਼ਟ ਭੋਗਾਂ ਨੂੰ ਲਖੋ ਕਈ ਦੇਖਦੇ ਜਾਣਦੇ ਕੋਲ ਇਸਤਰੀ ਆਦਿਕ ਧਨ ਪਦਾਰਥ ਆਦਿਕ ਨਾ ਪਿਖੋ ਜਬ ਤੀਕ ਸਮੀਪ ਜਰਾ ਅਤੇ ਜਰਾ ਪਾ ਬ੍ਰਿਧ ਅਵਸਥਾ, ਬ੍ਰਿਧ ਅਵਸਥਾ ਵੀ ਨਹੀਂ ਆਈ ਜਿੰਨਾ ਚਿਰ ਤੱਕ ਨਾ ਪਿਖੋ ਨਹੀਂ ਵੇਖਦੇ ਜਬ ਤੱਕ ਸਮੀਪ ਭਾਵ ਨੇੜੇ ਜਰਾ ਬੁਢੇਪੇ ਦੀ ਅਵਸਥਾ ਵੀ ਉਹ ਵੀ ਨੇੜੇ ਨਹੀਂ ਆਈ ਹਲੇ ਜਵਾਨੀ, ਗੁਣ ਮੋਂ ਸ਼ਗਤੀ ਜਬ ਲਓ ਨਾ ਗਤੀ, ਗੁਣ ਨਾਮ ਇੰਦਰੀਆਂ ਦਾ ਹੈ ਅਤੇ ਉਹ ਕਿਹੜੀ ਇੰਦਰੀਆਂ, ਨੇਤਰ ਸਰਵਣ ਰਸਨਾ ਤਵਚਾ ਇਤਿਆਦਿ, ਜਿਹੜੇ ਨੇਤਰ ਗਿਆਨ ਇੰਦਰੇ ਆਪਣੇ ਕਰਮ ਇੰਦਰੇ ਆ, ਹਾਂ ਸਾਰੇ ਇੰਦਰੇ ਕਰਮ ਇੰਦਰ ਗਿਆਨ ਇੰਦਰੇ, ਅਤੇ ਇਹਦਾ ਨਾਮ ਗੁਣ, ਗੁਣ ਮੋ ਸ਼ਕਤੀ ਭਾਵ ਨੇਤਰ ਸਰਵਣ ਆਦਿਕ ਜਿਹੜੀ ਇੰਦਰੀਆਂ, ਗੁਣ ਦਾ ਅਰਥ ਇੰਦਰੀਆਂ, ਇੰਦਰੀਆਂ ਦੀ ਜਿਹੜੀ ਸ਼ਕਤੀ ਸਮਰੱਥਾ ਉਹ ਵੀ ਨਾਸ ਨਹੀਂ ਹੋਈ ਹੈ, ਗੁਣ ਮੋਹ ਸ਼ਕਤੀ ਭਾਵ ਇੰਦਰੀਆਂ 'ਚ ਪੂਰੀ ਸ਼ਕਤੀ ਆ, ਜਬ ਲਓ ਨਾ ਗਤੀ ਜਦੋਂ ਤੱਕ ਗਤੀ ਕੋਈ ਨਾਸ ਨਹੀਂ ਹੁੰਦੀ, ਦਰ ਸੋਨਾ ਹਾਥੀ ਜੋ ਸਭੀ ਉਮਰਾ। ਫਿਰ ਕਹਿੰਦੇ ਆ ਵੀ ਉਮਰ ਤੁਹਾਡੀ ਜਿਹੜੀ ਆ ਉਹ ਵੀ ਸਾਰੀ ਦੀ ਸਾਰੀ ਪਈ ਆ, ਦਰਸਨ ਹਾਥੀ ਜਾ ਜੋ ਸਭੀ ਉਮਰ ਆ, ਵੇਖਦੇ ਹੋ ਵੀ ਸਾਡੀ ਸਾਰੀ ਉਮਰਾਂ ਵੀ ਹਾਥੀ ਦੀ ਨਾਸ ਨਹੀਂ ਹੋਈ, ਉਮਰਾਂ ਵੀ ਸਾਰੀ ਨਾਸ ਨਹੀਂ ਹੋਈ ਜਦੋਂ ਤੱਕ, ਅਤੇ ਕੀ ਕਰੋ ਨਿਜ ਸਰੇਹ, ਨਿਜ ਸਰੇਹ ਨਿਮਿਤ ਅਮਿਤ ਕਰੋ। ਕਹਿੰਦੇ ਫਿਰ ਤਦੋਂ ਤੱਕ ਆਪਣੀ ਜਿਹੜੀ ਸਰੇ ਕਲਿਆਣ ਹੈ, ਨਿੱਜ ਸਰੇ ਆਪਣੀ ਕਲਿਆਣ ਦੇ ਨਿਮਿਤ ਕਈ ਵਾਸਤੇ ਮਿਤ ਕਹੀਏ ਬੇਅੰਤ ਬੇਅੰਤ ਬਹੁਤ ਬਹੁਤ ਕਰੋ। ਕੀ ਪੁਰਖਾ ਪੁਰਖਾਰਥ ਕੋ ਸੋ ਨਰੋ ਉਚਰਾ, ਸੋ ਨਰੋ ਪਾ, ਇਹਨੂੰ ਸੁੰਦਰੋ ਪਾਠ ਨਹੀਂ ਕਹਿਣਾ, ਇਹਨੂੰ ਕਹਿਣਾ ਸੋ ਨਰੋ, ਉਹ ਨਰਾ ਸ੍ਰੇਸ਼ਟ ਨਰਾ ਨਹੀਂ ਕਹਿੰਦਾ, ਪੁਰਖਾਰਥ ਕੋ ਸੋ ਨਰੋ ਉਚਰਾ। ਕਰੋ ਕੀ ਕਰੋ ਪੁਰਖਾਰਥ, ਜੋ ਪੁਰਖਾਂ ਦਾ ਮੁੱਖ ਅਰਥ ਭਾਵ ਜਨਮ ਨੂੰ ਸਫਲਾ ਕਰਨਾ, ਅਤੇ ਬਹੁਤ ਪੁਰਖਾਰਥ ਕਰੋ ਬਲ ਲਗਾ ਕੇ। ਜੇ ਤੁਸੀਂ ਪੁੱਛੋ ਵੀ ਇਹ ਕਿਉਂ ਕਰੋ, ਪੁਰਖਾਰਥ ਕਿਉਂ ਕਰੋ, ਆਪਣੀ ਕਲਿਆਣ ਵਾਸਤੇ ਉੱਦਮ ਕਿਉਂ ਕਰੋ, ਕਿਉਂ ਬਲ ਲਾਓ, ਤਾਂ ਕਹਿੰਦੇ ਆ ਵੀ ਸੋ ਨਰੋਂ ਉਚਰਾ, ਇਸ ਗੱਲ ਨੂੰ ਸ੍ਰੇਸ਼ਟ ਨਰਾਂ ਨੇ ਉਚਰੋਂ ਕਹੀ ਕਹੀ ਕਿਹਾ। ਕ੍ਰਿਸ਼ਨ ਭਗਵਾਨ ਗੀਤਾ ਵਿੱਚ ਕਹਿ ਗਏ ਆ, ਵਿਆਹ ਵੇਦ ਵਿਆਹ ਜੀ 18 ਪੁਰਾਣਾਂ ਵਿੱਚ 6 ਸ਼ਾਸਤਰਾਂ ਵਿੱਚ ਕਿਹਾ ਹੈ, ਆਪਣੇ ਸ਼ਾਸਤਰ ਜੋ ਲਿਖਿਆ, ਜੋ ਉਹਨਾਂ ਨੇ ਵਿਦਾਂਤ ਲਿਖਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਆ, ਕਲਿਆਣ ਵਾਸਤੇ ਭਲੇ ਵਾਸਤੇ ਆਪਣਾ ਜਨਮ ਸਫਲੇ ਵਾਸਤੇ ਕਰੋ, ਕਿਉਂਕਿ ਗੁਰੂ ਅਰਜਨ ਦੇਵ ਜੀ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੈਂ ਭਈ ਪ੍ਰਾਪਤ ਮਾਨ ਹੁਰਦੇ ਹਰੀ ਗੋਬਿੰਦ ਮਿਲ ਕੇ ਹੈ ਤੇਰੀ ਬਰੀ ਆ, ਆਪਣਾ ਭੱਜ ਭੱਜ ਸਕਾ ਭਾਈ। ਸ੍ਰੇਸ਼ਟ ਪੁਰਸ਼ਾਂ ਨੇ ਇਸ ਗੱਲ ਨੂੰ ਕਿਹਾ ਹੈ, ਉਦੋਂ ਤੱਕ ਪੂਰੇ ਬਲ ਬੁੱਧੀ ਨਾਲ ਜਪ ਕਰੋ, ਤਪ ਕਰੋ, ਦਾਨ ਪੁੰਨ ਸਿਮਰਨ ਭਜਨ ਆਦਿ ਕਰਮ ਕਰੋ। ਇਸ ਤਰ੍ਹਾਂ ਸੁਨਰੋਂ ਕਈ ਭਲੇ ਪੁਰਸ਼ਾਂ ਨੇ, ਸ੍ਰੇਸ਼ਟ ਪੁਰਸ਼ਾਂ ਨੇ, ਗੁਰੂ ਪੀਰਾਂ ਪੈਗੰਬਰਾਂ ਸਾਰਿਆਂ ਨੇ ਕਿਹਾ, ਗੁਰੂ ਮਹਾਰਾਜ ਦੇ ਬਚਨ ਵੀ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭਜ ਲੇ ਹੇਰੇ ਮਨਸਾਰਿੰਗ ਬਾਣੀ, ਆਪਣਾ ਭਜ ਭਜ ਸਕਾ ਭਾਈ, ਆਵੇ ਅੰਦਨਾ ਭਜਿਆ ਜਾਈ। ਹੈਂ ਤੂੰ ਕਿਨੋਂ ਕੀ ਕਰਨਾ ਚਾਹੁੰਦਾ, ਬਾਦ ਸਿਮਰਿਆ ਨਹੀਂ ਜਾਊਗਾ, ਅਤੇ ਤਾਂ ਕਰਕੇ ਕਹਿੰਦੇ ਹੈਂ ਕਿ ਤੂੰ ਤਗੜਾ ਹੋ ਕੇ ਆਪਣਾ ਭਲਾ ਕਰ। ਜਰ ਤੇ ਗ੍ਰਹਿ ਕਾਰਨ ਕੂਪ ਖਨੇ, ਹੁਣ ਬੜਾ ਸੋਹਣਾ ਪ੍ਰਮਾਣ ਦੇ ਰਹੇ ਆ ਵੀ ਪਹਿਲਾਂ ਤਾਂ ਇਹ ਕਿਹਾ ਵਾ ਵੀ ਇਹ ਸ੍ਰੇਸ਼ਟ ਪੁਰਸ਼ਾਂ ਨੇ ਬਚਨ ਕਿਹਾ ਵੀ ਇੰਦਰੀਆਂ
ਵਿੱਚ ਜੇ ਬਲ ਹੈ, ਅੱਖਾਂ ਕੰਨ ਕੰਮ ਕਰਦੇ ਆ, ਸਤਸੰਗਤ ਕਰੇ। ਜੇ ਜੇ ਘਰ ਵਿੱਚ ਇਸਤਰੀ ਤਨ ਪਦਾਰਥ ਬਹੁਤਾ ਹੈ ਤਾਂ ਵੀ ਕਹਿੰਦੇ ਵੀ ਇਹਨਾਂ ਤੋਂ ਨਿਰਲੇਪ ਰਹਿ ਕੇ ਨਾ, ਸਰੀਰ ਦਾ ਮੋਹ ਛੱਡ ਕੇ, ਪਰਿਵਾਰ ਦਾ ਮੋਹ ਛੱਡ ਕੇ, ਨਿਰਲੇਪ ਰਹਿ ਕੇ ਅਤੇ ਮੁਕਤੀ ਦਾ ਯਤਨ ਕਰੇ ਵੱਧ ਤੋਂ ਵੱਧ। ਹੁਣ ਇਹ ਜਿਹੜੀ ਤੁਕ ਲਿਖੀ ਹੈ ਭਰਤਰ ਜੀ ਨੇ, ਇੱਥੇ ਪ੍ਰਸ਼ਨ ਖੜ੍ਹਾ ਹੁੰਦਾ ਵੀ ਜੇ ਕੋਈ ਕਹੇ ਵੀ ਵੇਖੋ ਜਵਾਨੀ ਦੇ ਜੀ ਅਵਸਥਾ ਜਿਹੜੀ ਆ ਭੋਗ ਭੋਗਣੇ ਦੀ ਆ, ਜਦੋਂ ਬਿਰਧ ਅਵਸਥਾ ਆਊਗੀ, ਵਡੇਪਾ ਆਊਗਾ ਤਾਂ ਕਰ ਲਵਾਂਗੇ, ਤਾਂ ਉਹਦੇ ਬਾਰੇ ਕਹਿੰਦੇ ਆ ਵੀ ਵੇ ਸੋਹਣਾ, ਜਰਤੇ ਗ੍ਰਹਿ ਕਾਰਨ ਕੂਪਖਾਨੇ। ਇਹ ਤਾਂ ਉਹ ਗੱਲ ਆ ਜਿਵੇਂ ਗ੍ਰਹਿ ਕਈ ਘਰ ਸੜ ਜਾਵੇ ਤਾਂ ਉਹ ਸੜ ਜਰਤੇ ਕਈ ਸੜਦੇ, ਉਹ ਘਰ ਸੜਦੇ ਹੋਏ ਦੇ ਕਾਰਨ ਕੋਈ ਜਿਹੜਾ ਖੂਹ ਕੂਬ ਕੇ ਖੂਹ ਖਾਨੇ ਕੇ ਪੁੱਟਣ ਲੱਗ ਪਏ, ਖੂਹ ਪੁੱਟਣ ਲੱਗ ਪਏ, ਉਹਦਾ ਉੱਦਮ ਕਰ ਲੱਗ ਜਾਵੇ ਵੀ ਮੈਂ ਇਸ ਉੱਦਮ ਨੂੰ ਕਰਕੇ ਅਤੇ ਅੱਗ ਬੁਝਾ ਲਵਾਂ। ਅਤੇ ਕਹਿੰਦੇ ਬਹੁ ਉੱਦਮ ਤੋਂ ਅੰਧ ਕੂਪ ਪਰਾਂ, ਉਸ ਦਾ ਉੱਦਮ ਕੀਤਾ ਹੋਇਆ ਤਾਂ ਅੰਧ ਕੂਪ ਅੰਨੇ ਖੂਹ 'ਚ ਪੈ ਗਿਆ, ਭਾਵੇਂ ਢੱਠੇ ਖੂਹ 'ਚ ਪੈ ਗਿਆ, ਉਧਰੋਂ ਅੱਗ ਲੱਗੀ ਆ, ਉਧਰੋਂ ਖੂਹ ਪੁੱਟਣਾ ਸ਼ੁਰੂ ਕਰ ਦਿੱਤਾ ਵੀ ਪਾਣੀ ਕੱਢ ਕੇ ਅਤੇ ਅੱਗ ਬੁਝਾ ਦਾਂ, ਕਿੱਦਾਂ ਹੋ ਜੂਗਾ। ਇਹ ਤਾਂ ਪਹਿਲਾਂ ਹੀ ਖੂਹ ਪੁੱਟਿਆ ਹੋਵੇ ਪਿਆ ਅਤੇ ਅੱਗ ਲੱਗ ਗਈ ਹੈ ਅਤੇ ਪਾਣੀ ਦਾ ਉਹਦਾ ਕੱਢ ਕੇ ਪਾ ਸਕਦੇ ਹਾਂ, ਅਤੇ ਜੇ ਉੱਧਰੋਂ ਅੱਗ ਲੱਗ ਗਈ ਉੱਧਰ ਖੂਹ ਪੁੱਟਣਾ ਸ਼ੁਰੂ ਕਰ ਦਿਆਂਗਾ ਅਤੇ ਉੱਧਰ ਦਾ ਕਹਿੰਦੇ ਵੀ ਇਹ ਤਾਂ ਬੜਾ ਨੁਕਸਾਨ ਹੋ ਜੂ। ਖੂਹ ਪੁੱਟਣ ਤੋਂ ਪਹਿਲਾਂ ਹੀ ਘਰ ਨੇ ਸੜ ਜਾਣਾ। ਇਸੇ ਤਰ੍ਹਾਂ ਜਿਹੜੀ ਬਿਰਧ ਅਵਸਥਾ ਆਉਣ ਤੋਂ ਪਹਿਲਾਂ ਹੀ, ਜੇ ਮੰਨ ਲਓ ਰੱਬ ਪਰਮੇਸ਼ਰ ਦੀ ਹੱਥ ਜਾਂ ਕੱਚੀ ਪੱਕੀ ਵੱਢਣ ਦਾ ਹੁਕਮ ਆ, ਉਹਦੀ ਮਰਜ਼ੀ ਆ, ਜੇ ਬਿਰਧ ਅਵਸਥਾ ਆਈ ਨਾ ਪਹਿਲਾਂ ਹੀ ਮੌਤ ਆ ਗਈ, ਅਤੇ ਉਹ ਜਿਹੜੇ ਵਿਸ਼ੇ ਭੋਗੀ ਆ ਉਹਦੇ ਨਰਕ ਦਾ ਦੁੱਖ ਮਿਲੂ, ਨਰਕ ਦੇ ਦੁੱਖ ਕਰ ਦੁੱਖ ਕਰਕੇ ਵੀ ਤੰਗ ਹੋਣਾ, ਫਿਰ ਉਹ ਤੋਂ ਬਚਣ ਵਾਸਤੇ ਕਿਹੜਾ ਉੱਦਮ ਕਰਾਂਗੇ, ਕੋਈ ਨਹੀਂ ਹੋਊਗਾ। ਤਾਂ ਗੁਰੂ ਮਹਾਰਾਜ ਜੀ ਨੇ ਵੀ ਕਿਹਾ ਜੋ ਕੁਛ ਕਰੈ ਸੋਈ ਆ ਵਿਸਾਰ, ਜੋ ਕੁਛ ਕਰਨਾ ਚਾਹੁੰਦਾ ਉਹੀ ਹੁਣੇ ਕਰ, ਇਹੀ ਸ੍ਰੇਸ਼ਟ ਆ। ਇਹ ਪੁਰਸ਼ ਜੋ ਕੁਝ ਵੀ ਕਰ ਸਕਦਾ ਉਹ ਹੁਣੇ ਕਰ, ਫਿਰ ਨਹੀਂ ਹੋਊਗਾ, ਫਿਰ ਤੇਰਾ ਨੁਕਸਾਨ ਹੋਊਗਾ, ਜਿਹੜਾ ਕੱਲ੍ਹ ਕਰਨਾ ਉਹ ਅੱਜ ਕਰ। ਸੋ ਇਸ ਤਰ੍ਹਾਂ ਸਿੱਖਿਆ ਦੇ ਰਹੇ ਹੈ। ਅੱਜ ਜਿਹੜਾ ਅੱਠ ਛੰਦ ਹੋ ਚੁੱਕੇ ਆ ਦਸਵੇਂ ਅਧਿਆਏ ਦੇ, ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਗੇ ਪੜ੍ਹਾਂਗੇ। ਨਿਜ ਸਰੇ ਨਮਿਤ ਅਮਿਤ ਕਰੋ ਪੁਰਖਾਰਥ ਕੋ ਸੋ ਨਰੋ ਉਚਰਾ, ਜਰਤੇ ਗ੍ਰਹਿ ਕਾਰਨ ਕੂਪ ਖਨੇ, ਵਾ ਉੱਦਮ ਤੋਂ ਅੰਧ ਕੂਪ ਪਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।